And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਵਾਸੂ ਜੀ ਝੂਟੇ ਮਾਟੇ ਹਾਈ ਸਪੀਡ ਰੇਲ ਦੇ ਵਿੱਚ 1000 ਕਿਲੋਮੀਟਰ ਦਾ ਸਫ਼ਰ ਇਹਨੇ 3 ਘੰਟੇ 3.25 ਘੰਟੇ 'ਚ ਤੈਅ ਕਰ ਲੈਣਾ। 300 ਕਿਲੋਮੀਟਰ ਪਰ ਆਵਰ ਦੀ ਰਫ਼ਤਾਰ 'ਤੇ ਟ੍ਰੇਨ ਚੱਲੇਗੀ। ਹਾਈ ਸਪੀਡ ਰੇਲ ਕੈਨੇਡਾ ਦੀ ਪਹਿਲੀ ਹਾਈ ਸਪੀਡ ਰੇਲ ਦਾ ਐਲਾਨ ਅੱਜ ਕਰ ਦਿੱਤਾ ਗਿਆ। ਪ੍ਰੋਜੈਕਟ ਦਾ ਨਾਮ ਰੱਖਿਆ ਆਲਟੋ।
ਆਲਟੋ ਤਾਂ ਸਸਤੀ ਹੁੰਦੀ ਬਹੁਤ।
ਹਾਂ ਉਹ ਤਾਂ ਸਸਤੀ ਹੁੰਦੀ ਆ,
ਪਰ ਆਲਟੋ
ਨਹੀਂ, ਇਹ ਵਾਲੀ ਆਲਟੋ ਕੈਨੇਡੀਅਨ ਆਲਟੋ
ਇਹ ਵਾਲੀ ਮਹਿੰਗੀ ਹੈ। ਸੋ ਇਹਦੇ ਵਾਸਤੇ ਜਸਟਿਨ ਟਰੂਡੋ ਨੇ ਅੱਜ ਅਨਾਊਂਸ ਕੀਤਾ, ਕਹਿੰਦੇ ਵੀ ਅਸੀਂ 6 ਸਾਲਾਂ ਵਾਸਤੇ $3.9 billion ਦੇ ਰਹੇ ਹਾਂ।
ਛੇ ਸਾਲਾਂ ਵਾਸਤੇ
ਸਟਾਰਟਿੰਗ ਵਿਦ 2024-25
ਓਕੇ।
ਸੋ ਪਰ ਇਹਦੇ ਨਾਲ ਟ੍ਰੇਨ ਬਣ ਨਹੀਂ ਜਾਣੀ।
ਡਿਜ਼ਾਈਨ
ਟਰਾਂਸਪੋਰਟ ਕੈਨੇਡਾ ਦਾ ਇੱਕ ਐਸਟੀਮੇਟ ਕੁਝ ਸਾਲ ਪਹਿਲਾਂ ਆਇਆ ਸੀ ਕਿ $80 billion ਇਹਦੇ ਤੇ ਲੱਗ ਸਕਦਾ ਹੈ।
ਅੱਛਾ ਜੀ,
ਇਸ ਪ੍ਰੋਜੈਕਟ ਦੇ ਉੱਤੇ $80 billion ਲੱਗ ਸਕਦਾ ਹੈ, ਜਿਹਦੇ ਵਿੱਚੋਂ $3.9 billion 6 ਸਾਲਾਂ ਵਾਸਤੇ ਜਸਟਿਨ ਟਰੂਡੋ ਜੀ ਨੇ ਜਾਂਦੇ ਜਾਂਦੇ ਅਨਾਊਂਸ ਕਰਤਾ ਅੱਜ। ਤੇ ਇਹਦੇ 'ਚ ਚੱਕਰ ਇਹ ਹੈ ਕਿ ਕੰਸਟਰਕਸ਼ਨ ਵੀ ਨਾਲ ਦੇ ਨਾਲ ਸ਼ੁਰੂ ਨਹੀਂ ਹੋ ਜਾਣੀ।
ਹਾਂਜੀ,
ਪਹਿਲਾਂ ਡਿਜ਼ਾਈਨ ਫੇਜ਼ ਚੱਲਣਾ, ਡਿਜ਼ਾਈਨਿੰਗ ਹੋਏਗੀ, ਬਿਜ਼ਨਸ ਪਲਾਨ ਬਣੇਗਾ, ਉਹਨੂੰ 4-5 ਸਾਲ ਲੱਗ ਜਾਣੇ ਡਿਜ਼ਾਈਨ ਫੇਜ਼ ਨੂੰ ਹੀ। ਤੇ ਜਿਹੜੇ ਪੈਸੇ ਐਲੋਕੇਟ ਕਰਨੇ ਨੇ ਐਕਚੁਅਲ ਕੰਸਟਰਕਸ਼ਨ ਵਾਸਤੇ ਉਹ ਡਿਜ਼ਾਈਨ ਫੇਜ਼ ਪੂਰਾ ਹੋਣ ਤੋਂ ਬਾਅਦ ਹੋਣੇ ਨੇ, ਜਦੋਂ ਪਤਾ ਲੱਗੇਗਾ ਕਿ ਪੈਸੇ ਲੱਗਣੇ ਕਿੰਨੇ ਆ। ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਅਗਲੀ ਸਰਕਾਰ ਹੋਏਗੀ ਉਹਦੇ ਸਿਰ ਇਹ ਕਹਿ ਲਓ ਵੀ ਢੋਲ ਪੈ ਜਾਣਾ ਗੱਲ ਦੇ ਵਿੱਚ। ਹੁਣ ਅਗਲੀ ਸਰਕਾਰ ਇਹ ਢੋਲ ਵਜਾਉਂਦੀ ਹੈ ਕਿ ਇਹਨੂੰ ਗਲੋਂ ਲਾ ਕੇ ਰੱਖ ਦਿੰਦੀ ਹੈ, ਇਹ ਤਾਂ ਹੁਣ ਅਗਲੀ ਸਰਕਾਰ ਹੀ ਦੱਸੇਗੀ। ਸੋ ਅਗਲੀ ਸਰਕਾਰ, ਮੈਂ ਤਾਂ ਕਹਿ ਰਿਹਾ ਵੀ ਭਾਵੇਂ ਉਹ ਲਿਬਰਲਸ ਦੀ ਹੀ ਹੋਵੇ,
ਹਾਂਜੀ,
ਉਹਦੇ ਜਿਹੜੇ ਲੀਡਰ ਨੇ ਉਹ ਜਸਟਿਨ ਟਰੂਡੋ ਨਹੀਂ ਹੋਣਗੇ
ਜੀ।
ਤੇ ਮਾਰਕ ਕਾਰਨੀ ਵੀ ਕਹਿ ਚੁੱਕੇ ਨੇ ਕਿ ਉਹ ਖਰਚੇ ਵਗੈਰਾ ਘਟਾਉਣਗੇ
ਜੀ।
ਸੋ ਜਿਹੜੇ ਵੀ ਕੋਈ ਲੀਡਰ ਬਣਦੇ ਨੇ, ਭਾਵੇਂ ਉਹ ਪੀਅਰ ਪੋਲੀਐਫ ਹੋਣ, ਚਾਹੇ ਉਹ ਮਾਰਕ ਕਾਰਨੀ ਹੋਣ ਜਾਂ ਕ੍ਰਿਸਟੀ ਫ੍ਰੀਲੈਂਡ ਹੋਣ, ਉਹਨਾਂ ਵਾਸਤੇ ਇਹ ਪ੍ਰੋਜੈਕਟ ਨੂੰ ਪੂਰਾ ਕਰਨਾ, ਸੋ ਇਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਸੋ ਜਾਂਦਿਆਂ ਜਾਂਦਿਆਂ ਜਸਟਿਨ ਟਰੂਡੋ $3.9 billion ਅਨਾਊਂਸ ਕਰਕੇ ਅਗਲੀ ਸਰਕਾਰ ਦੇ ਸਿਰ ਬੇਸਿਕਲੀ ਸਿਰਦਰਦੀ ਪਾ ਕੇ ਜਾ ਰਹੇ ਨੇ।
ਸੋ 1000 ਕਿਲੋਮੀਟਰ $80 billion ਦਾ
ਯੈਸ
ਟੋਟਲ, ਸੋ ਇਜ਼ ਦੈਟ ਅਬਾਊਟ $80 million ਪਰ ਕਿਲੋਮੀਟਰ, ਇਹੀ ਹੈ
ਯਾ
ਰਾਈਟ। ਵਾਸੂ ਜੀ, ਮੈਂ ਹੁਣੇ ਕੁਇਕਲੀ ਸਰਚ ਕੀਤਾ, ਐਂਡ ਆਫਕੋਰਸ ਚਲੋ ਇਹਦੇ ਵਿੱਚ ਬਹੁਤ ਸਾਰੀਆਂ ਹੋਰ ਡੀਟੇਲਸ ਵੀ ਹੋਣਗੀਆਂ। ਚਾਈਨਾ ਦੇ ਵਿੱਚ ਜਿਹੜੀ ਹਾਈ ਸਪੀਡ ਰੇਲ ਉਹ ਬਣਾਉਂਦੇ ਨੇ, ਉਹਦੀ ਪਰ ਕਿਲੋਮੀਟਰ ਕੋਸਟ 17-21 million ਪਰ ਕਿਲੋਮੀਟਰ ਆ। ਸੋ ਜੇ ਇੱਥੇ 80 billion ਤਾਂ ਹਲੇ ਕਹਿ ਰਹੇ ਨੇ, ਜੇ ਇਹਦੀ ਕੋਸਟ ਵੱਧ ਕੇ ਹੋਰ,
ਯਾ ਇੱਕ ਐਸਟੀਮੇਟ ਸੀਗਾ, ਸੋ ਪਤਾ ਨਹੀਂ। ਸੋ ਕਈ ਜਿਹੜੇ ਮੈਂ ਪੜ੍ਹ ਰਿਹਾ ਸੀ ਵੀ ਕਿਤੇ ਲਿਖਿਆ ਹੋਇਆ ਕਿ ਜੀ ਇਹ ਜਿਹੜਾ ਪ੍ਰੋਜੈਕਟ ਆ 2021 ਦੇ ਵਿੱਚ ਗਵਰਨਮੈਂਟ ਦਾ ਐਸਟੀਮੇਟ ਸੀ ਕਿ ਜੀ ਇਹ 10-12 billion ਦੇ ਵਿੱਚ ਬਣ ਜਾਏਗਾ।
ਅੱਛਾ,
ਸੋ 10-12 billion ਤਾਂ ਬਣਨਾ ਨਹੀਂ, ਸੋ ਡਸਨਟ ਐਡ ਅਪ। ਸੋ 80 billion ਸਾਊਂਡਸ ਲਾਈਕ ਮੋਰ ਲਾਈਕਲੀ, ਕਿਉਂਕਿ ਜਿਹੜਾ ਸਾਡੇ ਇੱਥੇ ਸਕਾਈ ਟ੍ਰੇਨ ਦੀ ਐਕਸਟੈਂਸ਼ਨ ਆ 16 ਕਿਲੋਮੀਟਰ ਦੀ ਆਪਣੇ ਇੱਥੋਂ ਸਰੀ ਤੋਂ ਲੈ ਕੇ ਲੈਂਗਲੀ ਤੱਕ, ਉਹੀ ਵਿਜੇ ਜੀ ਹੁਣ $5.996 billion ਦੀ ਹੋਈ ਹੈ
16 ਕਿਲੋਮੀਟਰ ਦੀ ਸਕਾਈ ਟ੍ਰੇਨ।
ਹਾਂ, ਪਹਿਲਾਂ 4 billion ਕਹਿੰਦੇ ਸੀ, 2 billion ਤਾਂ ਉਹ 'ਚ ਇਜ਼ਾਫਾ ਹੋ ਗਿਆ ਕੋਸਟ ਦੇ ਵਿੱਚ। ਸੋ 4 billion ਤੋਂ ਵੱਧ ਕੇ ਉਹ 6 billion ਦੀ ਹੋ ਗਈ 16 ਕਿਲੋਮੀਟਰ ਸਕਾਈ ਟ੍ਰੇਨ। ਸਕਾਈ ਟ੍ਰੇਨ ਜਿਹੜੀ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਚੱਲਦੀ ਹੈ, ਤੇ ਇਹ ਤਾਂ ਹਾਈ ਸਪੀਡ ਰੇਲ ਹੈ, 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ,
ਕਰੈਕਟ,
ਤੇ 1000 ਕਿਲੋਮੀਟਰ ਦਾ ਸਟ੍ਰੈਚ। ਸੋ $80 billion ਵਾਲਾ ਜਿਹੜਾ ਐਸਟੀਮੇਟ ਆ, ਇਟ ਸੀਮਸ ਮੋਰ ਲਾਈਕਲੀ।
ਇਹਦੇ ਜਿਹੜੇ ਸਟਾਪਸ ਹੋਣਗੇ, ਟੋਰਾਂਟੋ, ਪੀਟਰਬਰੋ, ਆਟਵਾ, ਮੌਂਟਰੀਆਲ, ਲਵੈਲ, ਅਗਰਾ ਜਾਂ ਕੀ ਨਾਂ ਹੈ,
ਟ੍ਰੋਏ ਰਿਵਰਸ,
ਅੱਛਾ ਠੀਕ ਹੈ, ਤੇ ਕਿਬੈਕ ਸਿਟੀ ਦੇ ਵਿੱਚ ਹੋਣਗੇ, ਉੱਥੇ ਇਹ। ਸੋ ਇਹ ਮਲਟੀਪਲ ਸਟਾਪਸ ਬਣਨੇ ਨੇ, ਪਰ ਹਜੇ ਡਿਜ਼ਾਈਨ ਫੇਜ਼ ਦੇ ਵਿੱਚ 4-5 ਸਾਲ, ਉਸ ਤੋਂ ਬਾਅਦ ਫਿਰ ਕੰਸਟਰਕਸ਼ਨ ਜਦੋਂ। ਅੱਛਾ, ਇਹਦੇ ਵੀ ਜਿਹੜਾ ਵਾਸੂ ਜੀ ਕੰਸੋਰਸ਼ੀਅਮ ਸਿਲੈਕਟ ਕੀਤਾ ਗਿਆ ਇਸ ਸਾਰੇ ਪ੍ਰੋਜੈਕਟ ਲਈ, ਉਹਦੇ ਵਿੱਚ CDPQ ਇਨਫਰਾ ਨਾਮ ਦੀ ਕੰਪਨੀ ਆ, ਉਹਦੇ ਵਿੱਚ ਸਿਸਟਰਾ ਕੈਨੇਡਾ ਨਾਂ ਦੀ ਕੰਪਨੀ ਆ, ਉਹਦੇ ਵਿੱਚ ਇੱਕ ਕੰਪਨੀ ਹੈ ਕਿਓਲਿਸ ਕੈਨੇਡਾ ਨਾਂ ਦੀ, ਇੱਕ ਹੋਰ ਕੰਪਨੀ ਜਿਹਦਾ ਨਾਮ ਕਈਆਂ ਨੇ ਸੁਣਿਆ ਹੋਣਾ, ਉਹ ਹੈ SNC-Lavalin। ਸੋ SNC-Lavalin ਵੀ ਉਸ ਕੰਸੋਰਸ਼ੀਅਮ ਦਾ ਹਿੱਸਾ ਹੈ ਜਿਹਨੇ ਕਿ ਇਸ ਹਾਈ ਸਪੀਡ ਰੇਲ ਨੂੰ ਕੰਸਟਰਕਟ ਕਰਨਾ। ਚਲੋ ਖੈਰ, ਅੱਜ ਉਹਦਾ ਐਲਾਨ ਹੋਇਆ, ਪਰ ਜਿਹੜਾ ਤੁਸੀਂ ਪੁਆਇੰਟ ਰਾਈਟ ਆਫ ਦ ਬੈਟ ਜਿਹੜਾ ਮੈਨਸ਼ਨ ਕੀਤਾ ਨਾ ਕਿ ਜਸਟਿਨ ਟਰੂਡੋ ਨੇ ਤੇ ਐਲਾਨ ਕਰਤਾ, ਟਰੂਡੋ ਤੇ ਹੁਣ ਵੈਸੀ ਸਿਆਸਤ ਤੋਂ ਹੋ ਰਹੇ ਨੇ ਲੰਬੇ, ਅਗਲੀ ਸਰਕਾਰ ਜਿਹੜੀ ਵੀ ਬਣਦੀ ਆ ਉਹ ਕੀ ਇਸ ਇੰਨੇ ਵੱਡੇ ਇੰਨੇ ਮਹਿੰਗੇ ਪ੍ਰੋਜੈਕਟ ਨੂੰ ਅੱਗੇ ਤੋਰਨਾ ਚਾਹੁੰਗੇ ਜਦੋਂ ਆਲਰੇਡੀ ਇੰਨੇ ਭਾਰੀ ਭਰਕਮ ਡੈਫੀਸਿਟਸ ਨੇ। ਹਾਲਾਂਕਿ ਮਾਰਕ ਕਾਰਨੀ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਉਹ ਇਨਫਰਾਸਟਰਕਚਰ ਡੈਫੀਸਿਟ ਦੇ ਵਿੱਚ ਉਹ ਤੋਂ ਗੁਰੇਜ਼ ਨਹੀਂ ਕਰਨਗੇ, ਐਜ਼ ਇਨ ਕਿ ਅਸੀਂ ਨਵਾਂ ਇਨਫਰਾਸਟਰਕਚਰ ਬਣਾਉਣ ਦੇ ਵਿੱਚ ਜੇ ਫੈਡਰਲ ਸਰਕਾਰ ਨੂੰ ਕਰਜ਼ੇ ਚੁੱਕਣੇ ਪੈਂਦੇ ਨੇ, ਡੈਟ ਲੈਣੀ ਪੈਂਦੀ ਆ, ਉਹ ਠੀਕ ਆ, ਉਹ ਆਪਰੇਸ਼ਨਲ ਸਾਈਡ ਆਫ ਦ ਬਜਟ, ਉਹਨੂੰ ਬੈਲੈਂਸ ਕਰਨਾ ਚਾਹੁੰਗੇ ਵਿਦਇਨ ਥਰੀ ਈਅਰਸ। ਸੋ ਅੱਛਾ, ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਦੋਂ ਇਹ ਟ੍ਰੇਨ ਬਣ ਗਈ ਜਾਂ ਇਹਦੀ ਉਸਾਰੀ ਦੌਰਾਨ ਵੀ ਓਵਰਆਲ ਜਿਹੜਾ ਇੰਪੈਕਟ ਹੈ ਕੈਨੇਡੀਅਨ ਇਕਨੋਮੀ 'ਤੇ, 51,000 ਹਾਈ ਪੇਇੰਗ ਫੁੱਲ ਟਾਈਮ ਜੋਬਸ ਇਹਦੇ ਨਾਲ ਉਤਪੰਨ ਹੋਣਗੀਆਂ
ਕੰਸਟਰਕਸ਼ਨ ਦੌਰਾਨ
ਅਤੇ $35 billion ਕੈਨੇਡੀਅਨ ਜੀ ਡੀ ਪੀ ਨੂੰ ਬੂਸਟ ਮਿਲੇਗਾ ਐਨੁਅਲੀ ਅਗੇਨ ਡਿਊਰਿੰਗ ਦੀ ਕੰਸਟਰਕਸ਼ਨ ਫੇਜ਼।
ਨਹੀਂ, ਜਿਹੜਾ ਉਹ ਓਵਰਆਲ ਜਦੋਂ ਬਣ ਗਿਆ ਕਹਿੰਦੇ ਉਦੋਂ $35 billion ਪਰ ਈਅਰ ਇਹਦਾ ਜੀ ਡੀ ਪੀ ਨੂੰ ਫਾਇਦਾ ਹੋਏਗਾ ਅਤੇ ਜਿਹੜੀ ਕੰਸਟਰਕਸ਼ਨ ਦੌਰਾਨ ਜਿਹੜੀਆਂ 51,000 ਜੋਬਸ ਐਡ ਹੋਣਗੀਆਂ। ਸੋ ਇਹ ਇਹਨਾਂ ਨੇ ਕਿਹਾ, ਇੱਕ ਐਸਟੀਮੇਟ ਦਿੱਤਾ ਹੈ। ਬਾਕੀ ਵਿਜੇ ਜੀ ਜਿਵੇਂ ਰਾਜਵੀਰ ਜੀ ਵੀ ਮੈਸੇਜ ਕਰ ਰਹੇ ਨੇ, ਕਹਿੰਦੇ ਇਸੇ ਤਰ੍ਹਾਂ ਦੇ ਪ੍ਰੋਜੈਕਟ ਅਸੀਂ ਕੈਲੀਫੋਰਨੀਆ ਵਿੱਚ ਵੀ ਦੇਖੇ ਨੇ। ਸੋ ਇੱਕ ਜਿਹੜਾ ਪ੍ਰੋਜੈਕਟ ਸੈਕਰਾਮੈਂਟੋ ਨੂੰ ਕਨੈਕਟ ਕਰਨਾ ਸੀ ਐਲ ਏ ਦੇ ਨਾਲ, ਉਹ ਵੀ ਇੱਦਾਂ ਹੀ ਹਾਈ ਸਪੀਡ ਵਾਲਾ ਪ੍ਰੋਜੈਕਟ ਹੀ ਹੈ, ਪਰ ਉਹਦੀ ਕੰਸਟਰਕਸ਼ਨ ਅੱਧ ਵਿਚਾਲੀ ਲਟਕੀ ਹੋਈ ਹੈ ਕਿੰਨੇ ਸਾਲਾਂ ਤੋਂ। ਪ੍ਰੋਜੈਕਟ ਪੂਰੇ ਨਹੀਂ ਹੁੰਦੇ ਨੌਰਥ ਅਮਰੀਕਾ ਦੇ ਵਿੱਚ, ਜਿਹੜੇ ਇਹ ਟ੍ਰਾਂਜ਼ਿਟ ਨਾਲ ਸੰਬੰਧਿਤ ਪ੍ਰੋਜੈਕਟਸ ਹੁੰਦੇ ਨੇ। ਸਾਡੇ ਇੱਥੇ ਵਿਜੇ ਜੀ ਸਕਾਈ ਟ੍ਰੇਨ ਹੀ ਵਿਜੇ ਜੀ 16 ਕਿਲੋਮੀਟਰ ਸਕਾਈ ਟ੍ਰੇਨ ਯਾਰ, 16 ਕਿਲੋਮੀਟਰ, 80 ਕਿਲੋਮੀਟਰ ਆਪਾਂ ਕਹਿੰਦੇ ਸਕਾਈ ਟ੍ਰੇਨ, ਦਿਮਾਗ ਦੇ ਵਿੱਚ ਪਰਸੈਪਸ਼ਨ ਬਣਦੀ ਪਤਾ ਨਹੀਂ ਕਿੰਨੀ ਕੋਈ ਹਾਈ ਟੈਕ ਰੇਲ ਹੋਣੀ ਹੈ, ਪਤਾ ਨਹੀਂ ਕਿ ਇੱਕ ਰੇਲ ਗੱਡੀ ਹੈ
ਬਸ ਐਲੀਵੇਟਡ ਪੈਥਵੇ ਤੇ।
ਹਾਂ, ਤੇ ਉਹ ਉਹਦਾ ਨਾਮ ਤੇ ਜ਼ਰੂਰੀ ਨਹੀਂ ਕਿ ਇਟ ਹੈਜ਼ ਟੂ ਬੀ ਔਨ ਐਲੀਵੇਟਡ ਪਾਥਵੇ।
ਹਾਂਜੀ,
ਉਹ ਰੋਡ ਦੇ ਨਾਲ ਨਾਲ ਵੀ ਬਣ ਸਕਦੀ ਹੈ ਜੇ ਤੁਸੀਂ ਬਣਾਉਣ ਤੇ ਆਓ।
ਵਾਸੂ ਜੀ, ਜਿਹੜੀ
ਟ੍ਰੈਕ ਆਲਰੇਡੀ ਹੈਗਾ,
ਐਕਸਪੋ ਲਾਈਨ ਜਿਹੜੀ ਹੈਗੀ ਆ, ਐਕਸਪੋ ਲਾਈਨ ਤੇ ਆਲਰੇਡੀ ਇੱਦਾਂ ਨਹੀਂ ਨਾ ਸਾਰੀ ਐਲੀਵੇਟਡ ਪੈਥਵੇ ਤੋਂ ਥੋੜੇ ਜਾਂਦੇ।
ਐਗਜੈਕਟਲੀ, ਸੋ ਉਹ ਕੋਈ ਰਿਕੁਆਇਰਮੈਂਟ ਨਹੀਂ ਹੈ।
ਉਹਦੇ ਕੁਝ ਸਟੇਸ਼ਨ ਉਹਦੇ ਗਰਾਊਂਡ ਲੈਵਲ ਹੈਗੇ ਨੇ, ਕੁਝ ਉਹਦੇ ਅੰਡਰਗਰਾਊਂਡ ਸਟੇਸ਼ਨ।
ਐਲੀਵੇਟਡ ਅਸੀਂ ਤਾਂ ਬਣਾ ਦਿੰਦੇ ਹਾਂ ਫਿਰ ਉਹਦੇ ਲਈ ਜ਼ਮੀਨ ਅਕਵਾਇਰ ਵਗੈਰਾ ਘੱਟ ਕਰਨੀ ਪੈਂਦੀ ਹੈ, ਦਿੱਕਤ ਘੱਟ ਹੁੰਦੀ ਹੈ, ਨਹੀਂ ਤਾਂ ਫਿਰ ਐਕਵੀਜ਼ੀਸ਼ਨ ਦੇ ਵਿੱਚ ਹੀ ਸਾਨੂੰ ਕਈ ਸਾਲ ਲੱਗ ਜਾਣ, ਕਿਉਂਕਿ ਜੀ ਕੰਸਲਟੇਸ਼ਨ ਕਰੋ, ਯੇ ਕਰੋ, ਵੋ ਕਰੋ,
ਬਾਕੀ ਦੇ ਟ੍ਰੈਫਿਕ ਫਲੋ ਨੂੰ ਉਹਦੇ ਕਰਕੇ ਇੰਨਾ ਇੰਪੈਕਟ ਨਹੀਂ ਪੈਂਦਾ ਵਾਂਸ ਦ ਸਕਾਈ ਟ੍ਰੇਨ ਲਾਈਨ ਇਜ਼।
ਸੋ ਇੱਕ ਰੈਗੂਲਰ ਰੇਲ ਗੱਡੀ ਹੈ, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਿਜੇ ਜੀ, ਕੋਈ ਇੱਦਾਂ ਨਹੀਂ ਹੈ ਕਿ ਉਹ 1,000 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਬੁਲਟ ਟ੍ਰੇਨ ਨਹੀਂ ਹੈ,
ਬੁਲਟ ਟ੍ਰੇਨ ਨਹੀਂ ਹੈ।
ਸੋ ਇਹ ਇੱਕ ਰੈਗੂਲਰ ਜੀ ਟ੍ਰੇਨ ਹੈ ਤੇ 16 ਕਿਲੋਮੀਟਰ ਅਸੀਂ ਐਕਸਟੈਂਡ ਕਰਨੀ ਹੈ ਤੇ ਉੱਤੇ ਅਸੀਂ $6 billion ਖਰਚ ਕਰ ਰਹੇ ਹਾਂ, 5.996 billion। ਕਿੰਨਾ ਜ਼ੋਰ ਲੱਗਿਆ ਹੋਏਗਾ ਇਹਨਾਂ ਦਾ ਇਹ ਨੰਬਰ ਡਿਰਾਈਵ ਕਰਨ ਤੇ ਵੀ, 6 ਦਾ ਅੰਕੜਾ ਨਾ ਲੱਗ ਜਾਏ
ਡੈਸੀਮਲ ਪਲੇਸ ਤੱਕ।
$4 million ਇਹਨਾਂ ਨੇ ਘੱਟ ਰੱਖੇ, 5.996 billion
ਜੀ।
ਚਲੋ, ਜੋ ਵੀ ਹੈ, ਜਿਹੜੇ ਇਸ ਤਰ੍ਹਾਂ ਦੇ ਪ੍ਰੋਜੈਕਟਸ ਨੇ ਅਨਾਊਂਸ ਕਰ ਦਿੱਤੇ ਗਏ ਨੇ। ਸੋ ਜਸਟਿਨ ਟਰੂਡੋ ਨੇ ਵੀ 2021 ਤੋਂ ਇਹਦੇ ਬਾਰੇ ਗੱਲਾਂ ਕਰਦੇ ਸੀ। ਇਸ ਵਾਰ ਦਾ ਬਜਟ ਜਿਹੜਾ ਸੀ, ਇਸ ਸਾਲ ਦਾ ਬਜਟ, ਉਹਦੇ ਵਿੱਚ ਵੀ ਇਹਨਾਂ ਨੇ $371.8 million ਇਸ ਬਜਟ ਵਾਸਤੇ, ਇਸ ਪ੍ਰੋਜੈਕਟ ਵਾਸਤੇ ਰੱਖੇ ਹੋਏ ਸੀ। ਤੇ ਜਿਹੜਾ ਹੁਣ ਇਹਨਾਂ ਨੇ $3.9 billion ਅਨਾਊਂਸ ਕੀਤਾ ਫੋਰ 6 years, ਇਟਸ ਔਨ ਟਾਪ ਆਫ ਦੈਟ।
ਓ, ਸੋ ਟੋਟਲ ਉਹਨੂੰ ਲਾ ਲਓ, ਇਹ ਤਾਂ 4.3 ਦੇ ਨੇੜੇ ਚਲਾ ਗਿਆ,
4.3 ਦੇ ਨੇੜੇ ਚਲੇ ਗਿਆ, 4.3 ਆ 4।
ਐਂਡ ਇਹ ਹਲੇ ਕੋਈ ਇਹਦੇ ਵਿੱਚ ਉੱਥੇ ਕੋਈ ਇਹ ਨਹੀਂ, ਟੱਕ ਵੀ ਨਹੀਂ ਲੱਗਣਾ ਜ਼ਮੀਨ ਤੇ ਜਿੱਥੇ
ਇਹ ਡਿਜ਼ਾਈਨ ਫੇਜ਼ ਹੀ ਹੈ।
ਡਿਜ਼ਾਈਨ ਫੇਜ਼ ਆ,
ਕਿਉਂਕਿ ਡਿਜ਼ਾਈਨ ਫੇਜ਼ ਨੂੰ 4-5 ਸਾਲ ਲੱਗਣੇ ਆ ਤੇ ਇਹ ਪੈਸੇ 6 ਸਾਲਾਂ ਵਾਸਤੇ ਨੇ।
ਵਾਸੂ ਜੀ, ਸਿਆਟਲ ਤੋਂ ਵੈਨਕੂਵਰ ਵਾਲੀ ਵੀ ਤਾਂ ਹਾਈ ਸਪੀਡ ਰੇਲ ਵਾਲਾ ਜਿਹੜਾ ਕੋਰੀਡੋਰ ਆ, ਉਹ ਗੱਲ ਵੀ ਚੱਲੀ ਜਾਂਦੀ ਆ, ਉਹਨੂੰ ਲੈ ਕੇ ਚਲੋ ਅਮਰੀਕਾ ਵਾਲਿਆਂ ਨੇ ਵੀ ਕੁਝ ਪੈਸੇ ਦਿੱਤੇ ਹੋਏ ਨੇ। ਹੁਣ ਇਹ ਨਹੀਂ ਪਤਾ ਡੋਨਲਡ ਟਰੰਪ ਦੇ ਆਉਣ ਦੇ ਨਾਲ ਉਹ ਵਾਲੀ ਜਿਹੜੀ ਹਾਈ ਸਪੀਡ ਰੇਲ ਵਾਲੀ ਗੱਲ, ਉਹ ਵੀ ਗੱਲ 'ਚ ਹੀ ਰਹਿ ਜਾਣੀ ਆ।
ਵਿਜੇ ਜੀ, ਜੇ ਅਸੀਂ ਕਹੀਏ ਕਿ ਜੀ ਚਲੋ ਵਿੱਚ ਚਾਈਨਾ ਵਾਲੇ ਬਣਾ ਲੈਂਦੇ ਆ, ਦੁਬਈ ਵਾਲੇ ਬਣਾ ਲੈਂਦੇ ਆ, ਤੁਸੀਂ ਉਹਨਾਂ ਨਾਲ ਕੰਪੇਅਰ ਨਾ ਕਰੋ ਕਿ ਉੱਥੇ ਜੀ ਕੰਸਟਰਕਸ਼ਨ ਕਿਸ ਤਰ੍ਹਾਂ ਹੁੰਦੀ ਸਾਨੂੰ ਪਤਾ, ਪਰ ਯੂਰਪ ਵਾਲੇ ਵੀ ਤਾਂ ਬਣਾ ਲੈਂਦੇ ਆ,
ਤਾਂ ਬਣਾ ਲੈਂਦੇ ਆ।
ਸਾਡੇ ਕੋਲੋਂ ਕਿਉਂ ਨਹੀਂ ਬਣ ਰਹੀ ਇੱਥੇ ਨੌਰਥ ਅਮਰੀਕਾ ਦੇ ਵਿੱਚ? ਸੋ ਕੋਈ ਇਹਦੇ ਪਿੱਛੇ ਜਿਹੜੀ ਆਟੋਮੋਬਾਈਲ ਲੌਬੀ ਕਿਤੇ ਉਹਦਾ ਹੱਥ ਆ ਨਹੀਂ?
ਮੈਂ ਬਸ ਜੀ, ਆਈ ਵਾਸ ਲਿਸਨਿੰਗ ਟੂ ਐਨ ਐਕਸਪਰਟ, ਹੋ ਗਏ ਮਹੀਨੇ ਕੁ ਦੀ ਗੱਲ ਆ, ਇਨ ਸਮ ਇੰਟਰਵਿਊ, ਇਹੀ ਸਵਾਲ ਸੀ ਵੀ ਕੈਨੇਡਾ ਦੇ ਵਿੱਚ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਇੰਨੇ ਮਹਿੰਗੇ ਕਿਉਂ ਨੇ? ਵਟ ਇਜ਼ ਦ ਰੀਜ਼ਨ? ਕੋਈ ਇੱਦਾਂ ਤੇ ਹੈ ਨਹੀਂ ਵੀ ਇੱਥੇ ਸਾਡੀ ਟਰੇਨ ਇਹੋ ਜਿਹੀ ਆ, ਇੱਦਾਂ ਤੇ ਹੈ ਨਹੀਂ ਵੀ ਇੱਥੋਂ ਜਿਹੜੀ ਟ੍ਰੇਨ ਆ ਉਹ ਵਿਸਲਰ ਨੂੰ ਬਣਾਈ ਜਾ ਰਹੀ ਆ ਹਾਈ ਸਪੀਡ ਰੇਲ, ਕਿ ਜੀ ਉਹ ਪਹਾੜ ਹੈ ਅਤੇ ਬਾਕੀ ਸਮੁੰਦਰ ਅਤੇ ਹੋਰ ਪਹਾੜੀਆਂ, ਵੀ ਤੁਸੀਂ ਕਿੱਦਾਂ ਉੱਧਰ ਨੂੰ ਜਾਓਗੇ? ਵੀ ਮੋਸਟਲੀ ਜਿਹੜੇ ਇਹ ਪ੍ਰੋਜੈਕਟਸ ਨੇ ਵਿਦਇਨ ਦ ਸਿਟੀਜ਼ ਬਣਾਏ ਜਾਂਦੇ ਨੇ, ਉੱਥੇ ਕੋਈ ਟਰੇਨ ਵੀ ਇੰਨੀ ਜ਼ਿਆਦਾ ਤੁਹਾਡੇ ਵਾਸਤੇ ਚੈਲੇਂਜਿੰਗ ਨਹੀਂ ਆ, ਰੀਜ਼ਨਸ ਕੀ ਨੇ, ਵਾਈ ਡਜ਼ ਇਟ ਕੋਸਟ ਸੋ ਮੱਚ? ਬਸ ਜੀ, ਗੱਲ ਫਿਰ ਮੁੜ ਖਿੜ ਕੇ ਉੱਥੇ ਹੀ ਆਈ ਸੀ, ਕੰਸਲਟੇਸ਼ਨਸ ਐਂਡ ਮੈਨੇਜਮੈਂਟ, ਉਹਦੇ ਵਿੱਚ ਜਿਹੜੀ ਸਾਰੀ ਦੀ ਸਾਰੀ ਜਿਹੜੀ ਉਹ ਪੂਰੀ ਕਵਾਇਦ ਹੈ ਨਾ, ਉਹ ਕਾਫੀ ਖਰਚਾ ਹੂੰਝ ਕੇ ਲੈ ਜਾਂਦੀ ਆ।
ਹੁਣ ਇਸ ਕੇਸ ਦੇ ਵਿੱਚ ਵੀ ਵਿਜੇ ਜੀ, ਕਿਹੜੇ ਦੋ ਸ਼ਹਿਰਾਂ ਨੂੰ ਜੋੜਿਆ ਜਾ ਰਿਹਾ? ਟੋਰਾਂਟੋ ਨੂੰ ਜੋੜਿਆ ਜਾ ਰਿਹਾ ਕਬੈਕ ਸਿਟੀ ਦੇ ਨਾਲ, ਤੇ ਇਹ ਇੱਕ ਓਨਟਾਰੀਓ ਤੇ ਇੱਕ ਕਬੈਕ ਇਲੈਕਸ਼ਨ ਤੋਂ ਪਹਿਲਾਂ, ਤੇ ਸਾਰੀਆਂ ਜਿਹੜੀਆਂ ਟ੍ਰੇਨਸ ਨੇ ਉਹ ਇਲੈਕਟ੍ਰਿਕ ਹੋਣਗੀਆਂ, ਫੁੱਲੀ ਇਲੈਕਟ੍ਰਿਕ। ਇਸ ਗੱਲ ਨੂੰ ਬਹੁਤ ਹਾਈਲਾਈਟ ਕੀਤਾ ਜਾ ਰਿਹਾ ਕਿ ਜੀ ਕਬੈਕ ਵਾਲੇ ਕਿਤੇ ਨਾਰਾਜ਼ ਨਾ ਹੋ ਜਾਣ। ਸੋ ਇਹ ਸਾਰਾ ਵੋਟਾਂ ਦਾ ਵੀ ਚੱਕਰ ਆ, ਲੈਕ ਆਫ ਪੋਲੀਟੀਕਲ ਵਿਲ ਵੀ ਹੈ ਵਿਜੇ
ਯਾਰ। ਇੱਥੇ ਸਾਡੇ ਤਾਂ ਆਹ ਟਨਲ ਨਹੀਂ ਰਿਪਲੇਸ ਹੋ ਰਹੀ,
ਐਗਜੈਕਟਲੀ
2013 ਦੀ ਗੱਲ ਚੱਲੀ ਹੋਈ ਆ ਮੈਸੀ ਟਨਲ ਨੂੰ ਰਿਪਲੇਸ ਕਰਨ ਵਾਸਤੇ, ਤੇ ਸਾਡੇ ਕਈ ਸੁਣਨ ਵਾਲੇ ਇਸ ਵੇਲੇ ਉਸੇ ਟਨਲ ਦੇ ਵਿੱਚੋਂ ਲੰਘ ਰਹੇ ਹੋਣਗੇ ਰਾਈਟ ਨਾ, ਉਹ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਇਹੀ ਉਮੀਦ ਦੇ ਵਿੱਚ ਲੰਘ ਰਹੇ ਨੇ, ਭਾਈ ਇਹ ਟਨਲ ਕਦੋਂ ਨਵੀਂ ਬਣੂ।
ਤੇ ਕੱਲ ਜਿਹੜੀ ਥਰੋਨ ਸਪੀਚ ਦਿੱਤੀ ਗਈ ਆ, ਉਹਦੇ ਵਿੱਚ ਕਹਿੰਦੇ ਅਸੀਂ ਜਿਹੜੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਾਂਗੇ, ਅਸੀਂ ਕਿੰਨੀਆਂ ਥਰੋਨ ਸਪੀਚਾਂ ਸੁਣ ਲਈਆਂ ਇਦਾਂ ਦੀਆਂ ਜਿਨ੍ਹਾਂ ਵਿੱਚ ਕਿਹਾ ਜਾਂਦਾ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਫਾਸਟ ਟਰੈਕ ਕੀਤਾ ਜਾਏਗਾ,
ਟਨਲ 230 ਤੱਕ ਬਣੂਗੀ ਜੇ ਇਸ ਰੈਗੂਲਰ ਟਾਈਮ ਲਾਈਨ ਤੇ ਵੀ ਚੱਲਦੀ ਰਹਿੰਦੀ ਹੈ ਜੀ।
ਚਲੋ ਬੱਚੇ ਵੱਡੇ ਹੋ ਜਾਣਗੇ ਉਦੋਂ,
ਜਿਹੜੇ 213 ਜਿਹੜੇ ਬੱਚੇ 213 ਚ ਜਨਮੇ ਸੀ ਜਿਨ੍ਹਾਂ ਨੇ ਕਿ ਜਦੋਂ ਇਸ ਟਨਲ ਦੀ ਰਿਪਲੇਸਮੈਂਟ ਦੇ ਪ੍ਰੋਜੈਕਟ ਦਾ ਆਈਡੀਆ ਫਲੋਟ ਕੀਤੇ ਗਏ ਸੀ, ਜਦੋਂ ਤੱਕ ਇਹ ਟਨਲ ਬਣੇਗੀ ਉਹ ਡਰਾਈਵੇਬਲ ਏਜ ਦੇ ਹੋ ਜਾਣਗੇ, ਲਾਇਸੈਂਸ ਲੈ ਲੈਣੇ ਉਦੋਂ ਤੱਕ।
ਮੈਂ ਨਾ ਵਿਜੇ ਜੀ ਸਾਡੇ ਨਕੋਦਰ ਤੋਂ, ਬਹੁਤ ਸਾਰੇ ਸਾਡੇ ਲਿਸਨਰਸ ਨੇ ਜਿਹੜੇ ਨਕੋਦਰ ਤੋਂ ਨੇ, ਦੇ ਵੁੱਡ ਨੋ, ਜਿਹੜੇ ਡੀਏਵੀ ਕਾਲਜ ਨਕੋਦਰ ਪੜ੍ਹੇ ਨੇ, ਉੱਥੇ ਆਡੀਟੋਰੀਅਮ ਇੱਕ ਨਵਾਂ ਬਣਾਇਆ ਗਿਆ ਸੀ।
ਅੱਛਾ,
ਉਹ ਪੂਰਾ ਹੀ ਨਹੀਂ ਹੋਇਆ ਕਦੇ, ਉਹਨਾਂ ਇੱਕ ਬੜਾ ਮਜ਼ਾਕ ਬਣਿਆ ਉਹਦਾ ਕਿ ਆਡੀਟੋਰੀਅਮ ਉਹਨਾਂ ਨੇ ਖੜਾ ਕਰਤਾ ਉਹਦਾ ਸਟਰਕਚਰ, ਤੇ ਅੱਧ ਵਿਚਾਲੇ ਛੱਡਤਾ ਪੈਸੇ ਮੁੱਕੇ ਕਹਿੰਦੇ, ਅੱਧਾ ਤੇ ਉਹਦਾ ਸਟਰਕਚਰ ਬਣਿਆ, ਤੇ ਉਹ ਬਸ ਬਣਿਆ ਹੀ ਆ, ਤੇ ਬਾਕੀ ਉਹਨੂੰ ਪੂਰਾ ਨਹੀਂ ਕੀਤਾ ਗਿਆ ਕਦੇ ਵੀ, ਉਦਾਂ ਹੀ ਬਸ ਇੱਕ ਕਹਿ ਲਓ ਵੀ ਸੀਮੈਂਟ ਦਾ ਸਟਰਕਚਰ ਖੜਾ, ਤੇ
ਅਰਧਟੋਰੀਅਮ
ਉਹਨੂੰ ਕਦੇ ਪੂਰਾ ਨਹੀਂ ਕੀਤਾ, ਕਹਿੰਦੇ ਪੈਸੇ ਮੁੱਕੇ। ਅਸੀਂ ਬੜਾ ਮਜ਼ਾਕ ਬਣਾਉਂਦੇ ਹੁੰਦੇ ਸੀ ਐਜ਼ ਸਟੂਡੈਂਟਸ, ਉਦੋਂ ਥੋੜ੍ਹਾ ਤੁਸੀਂ ਉਦੋਂ ਤੁਹਾਡੇ ਵਿਚਾਰ ਵੀ ਥੋੜ੍ਹੇ ਜਿਹੇ ਥੋੜ੍ਹੇ ਅਗਰੈਸਿਵ ਹੁੰਦੇ ਨੇ ਵੈਨਿਊ ਆ ਕਾਲਜ ਐਂਡ ਯੂਨੀਵਰਸਿਟੀ, ਤੇ ਅਸੀਂ ਉਹਦਾ ਬੜਾ ਮਜ਼ਾਕ ਬਣਾਉਣਾ ਕਿ ਯਾਰ ਦੇਖ ਲਓ ਮੈਨੇਜਮੈਂਟ ਸਾਡੀ ਹੈ ਨਾ ਕਿੱਦਾਂ ਦੇ ਲੋਕ ਨੇ, ਵੀ ਇਹਨਾਂ ਦੇ ਪੈਸੇ ਖਾ ਗਏ, ਸੀਮੈਂਟ ਖਾ ਗਏ, ਇਹ ਉਹ ਇੱਦਾਂ ਦੀਆਂ ਬੜੀਆਂ ਗੱਲਾਂ ਹੁੰਦੀਆਂ ਸੀ। ਹੁਣ ਹੈਰਾਨੀ ਨਹੀਂ ਹੁੰਦੀ, ਹੁਣ ਮੈਨੂੰ ਲੱਗਦਾ ਕਿ ਉਦੋਂ ਯਾਰ ਠੀਕ ਆ ਜਾਇਜ਼ ਹੀ ਸੀ ਕੰਮ, ਵੀ ਸਾਡੇ ਕੈਨੇਡਾ 'ਚ ਨਹੀਂ ਕੰਮ ਹੋਣ ਡਿਆ, ਤੇ ਉਹ ਤਾਂ ਵਿਚਾਰਾ ਇੱਕ ਨਿੱਕਾ ਜਿਹਾ ਸਾਡਾ ਕਸਬਾ ਨਕੋਦਰ, ਤੇ ਉਹਦਾ ਵੀ ਨਿੱਕਾ ਜਿਹਾ ਕਾਲਜ,
ਉਹਨੇ ਸਾਡੇ ਵਰਗੇ ਹੋਣਹਾਰ ਬੱਚੇ ਪੜ੍ਹਾਉਣੇ ਵੀ ਸੀ, ਨਾਲ ਉਹਨਾਂ ਨੇ ਬਾਕੀ ਚੀਜ਼ਾਂ ਵੀ ਸੰਭਾਲ,
ਉਹਨਾਂ ਜ਼ੋਰ ਇੱਧਰ ਲੱਗਿਆ ਹੋਇਆ ਸੀ,
ਇੱਧਰ ਲੱਗਿਆ ਸੀ, ਸੋ ਠੀਕ
ਆ ਵਾਸੂ ਜੀ ਨੂੰ ਪੜ੍ਹਾ ਦਈਏ। ਰਾਜਵੀਰ ਵਾਲੇ, ਰਾਜਵੀਰ ਜੀ ਕਹਿ ਰਹੇ ਕਹਿੰਦੇ ਪਾਣੀ ਵਾਲੀਆਂ ਬੱਸਾਂ ਵੀ ਚਲਾਓ,
ਪਾਣੀ ਵਾਲੀਆਂ ਬੱਸਾਂ ਇੱਥੇ ਵੈਸੇ ਚੱਲਦੀ ਆ, ਉਹ ਦੇਖੋ ਜਿਹੜੀ ਵਾਟਰਫਰੰਟ ਨਾਰਥ ਵੈਨਕੂਵਰ ਜਾਂਦੀ ਹੈ, ਸੀ ਬੱਸ ਹੈਗੀ ਆ, ਇੱਥੇ ਤਾਂ ਆਪਣੇ ਹੈਗੀ ਟੈਕਨੋਲੋਜੀ।
ਬਾਏ ਦ ਵੇ ਪੰਜਾਬ 'ਚ ਦੁਬਾਰਾ ਕਹਿੰਦੇ ਗੱਲ ਹੋ ਰਹੀ ਆ ਪਾਣੀ ਵਾਲੀਆਂ ਬੱਸਾਂ, ਕਹਿੰਦੇ ਦੁਬਾਰਾ ਚਲਾਉਣੀਆਂ।
ਅੱਛਾ,
ਹਾਂਜੀ ਹਾਂਜੀ,
ਚਲੋ ਠੀਕ ਆ। ਉਹ ਹਾਈਡਰੋਜਨ ਵਾਲਾ ਕੋਈ ਇੰਜਨ ਤਾਂ ਹੀ ਲਾਉਣਾ ਵਿੱਚ,
ਉਹ ਕਿੱਥੋਂ ਕਲੀਨ ਹਾਈਡਰੋਜਨ,
ਹਾਈਡਰੋਜਨ ਹਾਂ, ਵੱਡੀਆਂ ਵੱਡੀਆਂ ਗੱਲਾਂ ਕਰੋ ਯਾਰ, ਹੈ ਨਾ। ਵਾਸੂ ਜੀ ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਨੇ, ਇੱਕ ਮੈਸੇਜ ਆਇਆ ਰਾਣਾ ਸੰਧੂ ਜੀ ਦਾ, ਕਹਿੰਦੇ ਗੁੱਡ ਮਾਰਨਿੰਗ ਵਿਜੇ ਜੀ, ਵਾਸੂ ਜੀ ਲਿਸਨਿੰਗ ਫਰੋਮ ਪੰਜਾਬ ਇੰਡੀਆ, ਉਹਨਾਂ ਨੇ ਨਾਲ POP ਹੋਈ ਛੱਤ ਦੇ ਵਿੱਚ ਲੱਗੇ ਪੱਖੇ ਦੀ ਫੋਟੋ ਖਿੱਚ ਕੇ ਭੇਜੀ ਆ।
ਹਾਂ
ਯਾਰ, ਇਹ ਵੀ ਕਲਾਕਾਰੀ ਹੈ ਵੈਸੇ, ਦੇਖੋ
POP ਫੁੱਲ ਬਣਿਆ ਕਿ ਨਹੀਂ,
ਹੈ
ਫੁੱਲ ਬੜੇ ਸੋਹਣੇ ਬਣਦੇ,
ਫੁੱਲ
ਹੀ ਬਣਿਆ ਦੇਖ ਲਓ।
ਹਾਂ ਹਾਂ, ਉਹ POP ਵਾਲੇ ਜਿਹੜੇ ਉੱਥੇ ਕਈ ਤਾਂ ਬਣੇ ਬਣਾਏ ਵੀ ਮਿਲਦੇ ਨੇ ਨਾ, ਹੁਣ ਉਹ ਨਾਲ ਦੀ ਨਾਲ ਇੰਸਟਾਲ ਕਰ ਲੈਂਦੇ ਹੁੰਦੇ ਆ। ਵਟਸਐਪ ਤੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਜੀ।
ਆ ਦੇਖੋ ਮੈਸੇਜ ਆ ਗਿਆ, ਕਹਿੰਦੇ ਵੀ ਜੰਡਿਆਲਾ ਮੰਜਕੀ ਤੋਂ, ਕਹਿੰਦੇ ਤੁਹਾਡੇ ਨੇਬਰ ਪਿੰਡ ਤੋਂ, ਕਹਿੰਦੇ ਮੈਂ ਵੀ ਹੈਗਾ, ਸੋ ਇਹ ਕਿਹਦਾ ਮੈਸੇਜ ਹੈ, ਮਹਿਤਾਬ ਜੀ ਦਾ
ਜੀ।
ਹਾਂ ਯਾ, ਸੋ DAV ਗਏ ਜੀ ਕਦੇ ਉੱਥੇ, ਦੱਸਿਓ।
ਹਾਂ, ਇੱਧਰ ਇੱਕ ਸਨੀ ਜੀ ਦਾ ਮੈਸੇਜ ਆ, ਕਹਿੰਦੇ ਜਿਹੜੀਆਂ ਤੇਲ ਵਾਲੀਆਂ ਕੰਪਨੀਆਂ ਨੇ, ਦੇ ਵੁੱਡ ਨੈਵਰ ਵਾਂਟ ਕਿ ਇੱਦਾਂ ਦਾ ਰੇਲਵੇ ਨੈਟਵਰਕ ਬਣੇ, ਕਿਉਂਕਿ ਉਹ ਨਹੀਂ ਚਾਹੁੰਗੇ ਕਿ ਲੋਕ ਇਲੈਕਟ੍ਰਿਕ ਟ੍ਰੇਨ ਦੇ ਵਿੱਚ ਟਰੈਵਲ ਕਰਨ, ਕਿਉਂਕਿ ਫਿਰ ਤੇਲ ਦੀ ਵਿਕਰੀ ਘਟੂ,
ਪਲੱਸ ਜਿਹੜਾ ਆਟੋਮੋਬਾਈਲ ਸੈਕਟਰ ਆ,
ਆਟੋਮੋਬਾਈਲ ਸੈਕਟਰ ਆ, ਏਵੀਏਸ਼ਨ ਸੈਕਟਰ ਆ, ਕਿਉਂਕਿ ਜਿਹੜਾ ਵੈਸੇ ਬਾਏ ਰੋਡ ਕਿਬੈਕ ਸਿਟੀ ਤੋਂ ਟੋਰੋਂਟੋ ਜੇ ਆਉਣਾ, ਮੈਂ ਕਿਹਾ 8 to 9 ਘੰਟੇ ਲੱਗਦੇ ਨੇ ਜੇ ਤੁਸੀਂ ਨੋਨ ਸਟੋਪ ਚੱਲੋ
ਮੰਟਰੀਅਲ ਤੋਂ
ਕਿਬੈਕ ਸਿਟੀ
ਤੋਂ,
ਕਿਉਂਕਿ ਕਿਬੈਕ ਸਿਟੀ ਤੋਂ ਹੈ ਨਾ ਇਹ।
ਸੋ ਜਿਹੜਾ ਇਹ ਹੁਣ ਕਹਿ ਰਹੇ ਨਾ ਵੀ 3 ਘੰਟੇ ਸਫ਼ਰ ਹੋਣਾ, ਉਹ ਮੰਟਰੀਅਲ ਤੋਂ ਟੋਰੋਂਟੋ ਆ।
ਓ ਅੱਛਾ,
ਸੋ ਉੱਥੇ ਨੋਰਮਲੀ 5.5 ਘੰਟੇ ਲੱਗਦੇ,
5.5 hours,
ਸੋ 5.5 ਘੰਟੇ ਦਾ ਸਫ਼ਰ ਇਹਨਾਂ ਨੇ ਘਟਾ ਕੇ 3 ਘੰਟੇ ਦਾ ਕਰ ਦੇਣਾ ਬਿਟਵੀਨ ਮੰਟਰੀਅਲ ਐਂਡ ਟੋਰੋਂਟੋ।
ਜੀ ਜੀ, ਵਾਸੂ ਜੀ ਉਹ DAV ਕਾਲਜ ਦੇ ਵਿੱਚ ਜਿਹੜਾ ਅਰਧਟੋਰੀਅਮ ਆ,
ਹਾਂਜੀ,
ਉਹ ਹਲੇ ਵੀ ਅਰਧਟੋਰੀਅਮ ਹੀ ਆ।
ਯਾ, ਇਦਾਂ ਨਾ ਕਹੋ ਯਾਰ, ਆਈ ਫੀਲ ਬੈਡ, ਮੈਂ ਮਜ਼ਾਕ ਕਰ ਸਕਦਾ, ਤੁਸੀਂ ਨਹੀਂ ਕਰ ਸਕਦੇ।
ਓ ਅੱਛਾ, ਇਦਾਂ ਵੀ ਹੁੰਦਾ
ਸਾਡੇ ਨਕੋਦਰ ਦਾ ਕਾਲਜ?
ਓਕੇ ਠੀਕ,
ਮੈਂ ਕਰ ਸਕਦਾ, ਨਕੋਦਰ ਵਾਲੇ ਕਰ ਸਕਦਾ।
ਵਾਸੂ ਜੀ, ਮੈਂ ਸੁਣਿਆ ਕਿ ਜਿਹੜਾ DAV ਕਾਲਜ ਦੇ ਵਿੱਚ ਉਹ ਬੜਾ
ਸ਼ਾਨਦਾਰ,
ਬੜਾ ਆਈਕੋਨਿਕ
ਆਡੀਟੋਰੀਅਮ, ਮੈਂ ਉਹਦੀ ਫਿਰ ਟੀਚਰ,
ਬੜਾ ਆਈਕੋਨਿਕ ਜਿਹੜਾ ਆਡੀਟੋਰੀਅਮ ਆ, ਉਹਦੀਆਂ ਬੁਲੰਦੀਆਂ ਅਜੇ ਵੀ ਬਰਕਰਾਰ ਨੇ।
ਦੇਖੋ, ਅਵਤਾਰ ਥਿੰਦ ਜੀ ਨਕੋਦਰ ਤੋਂ ਨੇ, ਤੇ ਇਹ DAV ਕਾਲਜ ਦੇ ਪਾਸ ਆਊਟ ਨੇ, KRM DAV ਨਕੋਦਰ, ਸੋ ਇਹ ਕਰ ਸਕਦੇ ਮਜ਼ਾਕ।
ਅੱਛਾ,
ਇਹਨਾਂ ਨੇ ਕਿਹਾ, ਕਹਿੰਦੇ ਉਹ ਬਿਲਡਿੰਗ ਅਜੇ ਵੀ ਉਦਾਂ ਦੀ,
ਉੱਥੇ ਜਾ ਕੇ ਕਲਾਸਾਂ ਲਾ ਕੇ ਆਵਾਂ ਉੱਥੇ ਪਹਿਲਾਂ, ਫਿਰ ਉਸ ਤੋਂ ਬਾਅਦ
ਫਿਰ ਤੁਸੀਂ ਮਜ਼ਾਕ ਕਰ ਸਕਦੇ।
ਠੀਕ ਹੈ ਠੀਕ ਹੈ, ਸਮਝ ਗਿਆ। ਦੇਖਿਓ, ਪਤਾ ਕਰਿਓ, ਆਨਲਾਈਨ ਉਹ ਵਰਚੁਅਲ ਕਲਾਸਾਂ ਲਾਉਂਦੇ ਨੇ, ਬੈਠਾ ਬੈਠਾ ਹੀ ਕਲਾਸ ਲਾ ਲਓ ਨਾ, ਫਿਰ
ਉਹ ਕੰਪਿਊਟਰ ਵੀ ਨਹੀਂ ਚੱਲਦੇ ਉੱਥੇ, ਦਿੱਕਤ ਆ ਜਾਂਦੀ। ਵਧੀਆ ਕਾਲਜ ਆ,
ਵਧੀਆ ਕਾਲਜ,
ਜਿਹੜੇ ਪ੍ਰੋਫੈਸਰ ਵਿਜੇ ਜੀ ਨਕੋਦਰ DAV ਕਾਲਜ ਦੇ, ਉਦਾਂ ਦੇ ਟੀਚਰਸ ਮੈਨੂੰ ਲੱਗਦਾ ਨਹੀਂ ਦੁਨੀਆਂ 'ਚ ਕਿਤੇ ਹੋਣਗੇ
ਯਾਰ। ਸਪੈਸ਼ਲੀ ਨਾ ਵਾਸੂ ਜੀ, ਜਿਹੜੀਆਂ ਵਿੱਦਿਅਕ, ਜਿਹੜੇ ਵਿੱਦਿਅਕ ਅਦਾਰਿਆਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਘਾਟ ਦੇ ਨਾਲ ਜਿਹੜੇ ਟੀਚਰਸ ਨੇ ਪੜ੍ਹਾਇਆ, ਭਾਵੇਂ ਉਹ ਸਕੂਲਾਂ ਦੇ ਵਿੱਚ, ਭਾਵੇਂ ਉਹ ਕਾਲਜਿਸ ਜਾਂ ਯੂਨੀਵਰਸਿਟੀਜ਼ ਦੇ ਵਿੱਚ, ਇੱਥੇ ਵੀ ਦੇਖੋ, ਜੇ ਆਪਾਂ ਉਹਨੂੰ BC ਨਾਲ ਵੀ ਰਿਲੇਟ ਕਰੀਏ, ਇੱਥੇ ਸਕੂਲਾਂ 'ਚ ਪੋਰਟੇਬਲ ਪਏ ਆ, ਇੱਥੇ ਕਿਹੜਾ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਪੂਰਾ, ਪਰ ਜਿਹੜੇ ਟੀਚਰ, ਜਿਹੜਾ ਵੀ ਕੋਈ ਐਜੂਕੇਸ਼ਨ ਪ੍ਰਦਾਨ ਕਰਨ ਵਾਲਾ ਸਟਾਫ, ਉਸ ਘੱਟ ਇਨਫਰਾਸਟ੍ਰਕਚਰ ਦੇ ਬਾਵਜੂਦ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਬੱਚਿਆਂ ਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦੇ ਦਈਏ, ਕਿਉਂਕਿ ਇਸ ਐਜੂਕੇਸ਼ਨ ਨੇ ਅੱਗੇ ਉਹਨਾਂ ਦੇ ਫਿਊਚਰ ਦਾ ਆਧਾਰ ਬਣਨਾ। ਉਹਨਾਂ ਨੂੰ ਸਾਰਿਆਂ ਨੂੰ ਸਲਿਊਟ, ਉਹਨਾਂ ਨੂੰ ਸਭ ਨੂੰ ਸਲਾਮ।
ਮੈਂ ਦੇਖੋ, ਸਿਰਫ ਗੱਲ ਕਵਰ ਕਰਨ ਵਾਸਤੇ ਨਹੀਂ, ਮੈਂ
ਓਨੈਸਟਲੀ,
ਕਿਉਂਕਿ ਮੈਂ ਦੇਖੋ ਪਹਿਲਾਂ ਨਕੋਦਰ DAV ਕਾਲਜ ਪੜ੍ਹਿਆ, ਫਿਰ ਮੈਂ ਚੰਡੀਗੜ੍ਹ DAV ਪੜ੍ਹਿਆ, ਫਿਰ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਪੜ੍ਹਿਆ, ਪੰਜਾਬ ਯੂਨੀਵਰਸਿਟੀ, ਫਿਰ ਮੈਂ ਦਿੱਲੀ IIMC ਦੇ ਵਿੱਚ ਪੜ੍ਹਿਆ। ਡੈਡੀਕੇਸ਼ਨ ਦਾ ਜੋ ਉਹਨੂੰ ਖੁਦ ਡੀ ਏ ਵੀ ਦੇ ਪ੍ਰੋਫੈਸਰਸ ਦੇ ਵਿੱਚ ਸੀਗਾ ਉਹ ਮੈਨੂੰ ਕਿਤੇ ਵੀ ਦਿੱਲੀ ਤੱਕ ਤਾਂ ਨਹੀਂ ਮਿਲਿਆ ਉਸ ਤੋਂ ਅਗਾਂਹ ਪਤਾ ਨਹੀਂ।
ਬਸੂ ਜੀ ਜਿਹੜਾ ਤੁਸੀਂ ਅੱਗੇ ਦਾ ਆਪਣਾ ਪੈਥ ਦੱਸਿਆ ਉਹਦਾ ਜਿਹੜੇ ਮੁੱਢ ਤਾਂ ਫਿਰ ਉੱਥੇ ਵੱਜਿਆ ਗਿਆ ਸੀ
ਐਗਜੈਕਟਲੀ
ਸੋ ਦੈਟ ਦੈਟ ਸਪੀਕਸ ਫਾਰ ਇਟ
ਯੈਸ ਯੈਸ
ਹੈ ਨਾ ਕਿ ਤੁਹਾਡੀ ਸ਼ੁਰੂਆਤ ਜਿੱਥੋਂ ਹੋਈ ਹੁੰਦੀ ਆ ਉਹੀ ਤਾਂ ਤੁਹਾਨੂੰ ਪ੍ਰੋਪੈਲ ਕਰਦੇ ਨੇ ਅੱਗੇ
ਮੈਂ ਇੱਕ ਨਾਮ ਲੈਣ ਲੱਗਿਆ
ਅਗਲੀ ਪੌੜੀ ਤੁਸੀਂ ਜਿਹੜੀ ਚੜ੍ਹਨੀ ਆ ਉਹ ਪਿਛਲੀ ਪੌੜੀ ਤੇ ਡਿਪੈਂਡ ਕਰਨੀ ਆ
ਯਾ ਯਾ ਮੈਂ ਇੱਕ ਨਾਮ ਲੈਣ ਲੱਗਿਆ ਬਹੁਤ ਸਾਰੇ ਦੇਖੋ ਮੈਸੇਜ ਆਣਗੇ
ਜੀ
ਪ੍ਰੋਫੈਸਰ ਐਚ ਸੀ ਭੱਲਾ
ਤੁਸੀਂ ਇੱਕ ਵਾਰ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਹਨਾਂ ਦਾ
ਸੋ ਇਜ਼ ਨੋ ਮੋਰ ਨਾਓ ਮੈਥਮੈਟਿਕਸ ਦੇ ਪ੍ਰੋਫੈਸਰ
ਤੁਸੀਂ ਜ਼ਿਕਰ ਕੀਤਾ ਸੀ
ਪ੍ਰੋਫੈਸਰ ਐਚ ਸੀ ਭੱਲਾ ਤੇ ਉਹਨਾਂ ਦੇ ਜਿਹੜੇ ਸਟੂਡੈਂਟਸ ਨੇ ਉਹ ਸਟੂਡੈਂਟਸ ਉਹਨਾਂ ਦੇ ਫੈਨ ਹੀ ਨੇ ਸਾਰੇ ਉਹਨਾਂ ਦਾ ਅੰਦਾਜ਼ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਹੀ ਵਾਜ਼ ਅ ਮੈਵਰਿਕ
ਜੀ ਜੀ
ਤੇ ਭਾਵੇਂ ਮੈਥ ਸਮਝ ਘੱਟ ਆਉਂਦਾ ਸੀ ਔਖਾ ਲੱਗਦਾ ਸੀ ਬਹੁਤ ਪਰ ਜਦੋਂ ਉਹ ਸਮਝਾਉਂਦੇ ਸੀ ਫਿਰ ਗੱਲ ਪੱਲੇ ਪੈ ਜਾਂਦੀ ਸੀ ਸੋ ਏਪੀ ਵਿੱਚ ਆਪਾਂ ਕਿਹੜੇ ਲੈਣੇ ਦੇ ਉਹਨਾਂ ਦਾ ਜਿਹੜਾ ਉਹ ਅੰਦਾਜ਼ ਹੈ ਵਿਜੇ ਜੀ ਬਹੁਤ ਸਾਰੇ ਸਾਡੇ ਸਟੂਡੈਂਟਸ ਨੂੰ ਯਾਦ ਹੋਏਗਾ ਏਪੀ ਜੀ ਪੀ ਯੂ ਪਲੱਸ ਵਨ ਪਲੱਸ ਟੂ ਚ ਹੁੰਦੀ ਸੀ ਉਹ ਜਿਹੜਾ ਉਹਨਾਂ ਨੇ ਪੜ੍ਹਾਇਆ ਉਹ ਗੱਲਾਂ ਯਾਦ ਨੇ
ਇਹੀ ਤੇ ਇਹ ਚੰਗੇ ਟੀਚਰ ਸੀ ਦੇਖੋ ਚੰਗੇ ਵਿਦਿਆ ਪ੍ਰਦਾਨ ਕਰਨ ਦੀ ਇਹੀ ਇੱਕ ਨਿਸ਼ਾਨੀ ਹੁੰਦੀ ਹੈ।
ਆ ਦੇਖੋ ਮੈਸੇਜ ਆ ਗਿਆ ਕਹਿੰਦੇ ਆਈ ਅਟੈਂਡਡ ਵਨ ਆਫ ਦਾ ਲਾਸਟ ਕਲਾਸਿਸ ਆਫ ਭੱਲਾ ਸਰ ਬਿਫੋਰ ਹੀ ਪੈਸਡ ਅਵੇ।
ਓ ਅੱਛਾ
ਸੀ
ਜੀ
ਉਹਨਾਂ ਦੇ ਸਟੂਡੈਂਟਸ ਨਹੀਂ ਵਿਜੇ ਜੀ ਉਹਨਾਂ ਦੇ ਫੈਨ ਨੇ
ਜੀ ਜੀ ਜੀ
ਰੱਬ ਵਰਗੇ
ਜੀ ਦੈਟਸ ਵੈਰੀ ਗੁੱਡ ਇਹ ਵੀ ਕਿਸਮਤ ਵਾਲੇ ਹੁੰਦੇ ਨੇ ਜਿਹੜੇ ਜਿਹੜੇ ਸਟੂਡੈਂਟਸ ਨੂੰ ਇਹੋ ਜਿਹੇ ਪ੍ਰੋਫੈਸਰ ਮਿਲਣ ਤੇ ਜਿਹੜੇ ਪ੍ਰੋਫੈਸਰਸ ਨੂੰ ਇਹੋ ਜਿਹੇ ਸਟੂਡੈਂਟਸ ਮਿਲਣ ਜਿਹੜੇ ਉਹਨੂੰ ਯਾਦ ਰੱਖਣ ਇਹ ਦਵੱਲੀ ਗੱਲ ਹੁੰਦੀ
ਆ ਮਤਲਬ ਉੱਥੇ ਸਟੂਡੈਂਟਸ ਸਟ੍ਰਾਈਕ ਕਰ ਦਿੰਦੇ ਸੀ ਕਿ ਸਾਡੀ ਕਲਾਸ ਨੂੰ ਤੁਸੀਂ ਪ੍ਰੋਫੈਸਰ ਭੱਲਾ ਨਹੀਂ ਲਗਾਏ ਕਿ ਭੱਲਾ ਸਰ ਸਾਡੀ ਕਲਾਸ ਨਹੀਂ ਪੜ੍ਹਾ ਰਹੇ ਜੇ ਮਤਲਬ ਅਲਾਟ ਹੁੰਦਾ ਸੀ ਨਾ ਵੀ
ਵਾਈ ਇਜ਼ ਹੀ ਨਾਟ ਟੀਚਿੰਗ ਅਸ
ਵਾਈ ਹੀ ਇਜ਼ ਨਾਟ ਟੀਚਿੰਗ ਅਸ
ਵੀ ਅਸੀਂ ਵੀ ਤਾਂ ਇਸੇ ਕਾਲਜ ਦੇ ਵਿਦਿਆਰਥੀ ਆ
ਕਿ ਵੀ ਸਾਨੂੰ ਹੋਰ ਟੀਚਰ ਲਗਾਤਾ ਸਟੂਡੈਂਟਸ ਵਿਦਰੋਹ ਕਰ ਦਿੰਦੇ ਸੀ ਕਹਿੰਦੇ ਨਹੀਂ ਸਾਨੂੰ ਤਾਂ ਭੱਲਾ ਸਰ ਹੀ ਚਾਹੀਦੇ ਨੇ
ਜੀ ਜੀ
ਤੇ ਉਹ ਵਿਜੇ ਜੀ ਕਮਾਲ ਦੇ ਟੀਚਰ ਸੀ
ਗੋਡ ਬਲੈਸ ਹਿਸ ਸੋਲ
ਗੋਡ ਬਲੈਸ ਹਿਸ ਸੋਲ
ਬਸ ਜੀ ਗੱਲ ਕਰੀਏ ਕੱਲ੍ਹ ਜਿਹੜੀ ਹੁਣ ਬੀ ਸੀ ਵਿਧਾਨ ਸਭਾ ਦੇ ਵਿੱਚ ਥਰੋਨ ਸਪੀਚ ਹੋਈ ਆ ਉਹਦੇ ਵਿੱਚ ਜਿਹੜਾ ਜ਼ਿਆਦਾ ਫੋਕਸ ਰਿਹਾ ਉਹ ਰਿਹਾ ਔਨ ਦੀ ਇਕਾਨਮੀ ਉਹਦੇ ਵਿੱਚ ਇਹ ਗੱਲ ਕੀਤੀ ਗਈ ਕਿ ਬੀ ਸੀ ਦੀ ਆਰਥਿਕਤਾ ਨੂੰ ਅਸੀਂ ਹੁਣ ਅਮਰੀਕਾ ਦੀ ਵਾਸ਼ਿੰਗਟਨ ਦੇ ਵਿੱਚ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਦੀ ਜੋ ਹੁਣ ਐਗਰੈਸਿਵ ਸਟੈਂਸ ਆ ਉਹ ਤੋਂ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ ਨੈਚੁਰਲ ਰਿਸੋਰਸ ਪ੍ਰੋਜੈਕਟਸ ਨੂੰ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਕਿਵੇਂ ਐਕਸੈਲਰੇਟ ਕੀਤਾ ਜਾ ਸਕਦਾ ਅਤੇ ਜਿਹੜੇ ਬਾਕੀ ਦੇ ਟ੍ਰੇਡਿੰਗ ਪਾਰਟਨਰਸ ਨੇ ਉਹਨਾਂ ਦੇ ਨਾਲ ਆਪਣੇ ਜਿਹੜੇ ਰਿਲੇਸ਼ਨਸ਼ਿਪਸ ਨੇ ਉਹਨਾਂ ਨੂੰ ਕਿਵੇਂ ਬਿਹਤਰ ਕਰੀਏ ਤਾਂ ਕਿ ਅਮਰੀਕਾ ਦੀਆਂ ਨੀਤੀਆਂ ਕਰਕੇ ਜਿਹੜਾ ਨੁਕਸਾਨ ਝੱਲਣਾ ਪੈ ਸਕਦਾ ਉਹਨੂੰ ਅਸੀਂ ਪਹਿਲਾਂ ਹੀ ਨਿਊਟਰਲਾਈਜ਼ ਕਰ ਸਕੀਏ।
ਯਾ ਸੋ ਥਰੋਨ ਸਪੀਚ ਦੇ ਵਿੱਚ ਕੱਲ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ
ਤੇ ਇਹਦੇ
'ਚ ਵੀ ਜਿਹੜੀ ਇੱਦਾਂ ਲੱਗਿਆ ਸਪੀਚ ਸੁਣ ਕੇ ਜਿਵੇਂ ਸਾਡੀ ਜੰਗ ਲੱਗੀ ਹੋਈ ਅਮਰੀਕਾ ਦੇ ਨਾਲ
ਜੀ
ਸੋ ਇਟ ਵਾਜ਼ ਸ਼ੁਰੂਆਤ ਹੀ ਗੱਲ ਦੀ ਇੱਥੋਂ ਕੀਤੀ ਗਈ ਕਹਿੰਦੇ ਕਿ ਵੀ ਜੋ ਇਸ ਸਮੇਂ ਜੋ ਸਮਾਂ ਹੈ ਸਾਡੇ ਸੂਬੇ ਦੇ ਵਿੱਚ ਇਸ ਮੋਸਟ ਕੌਨਸੀਕੁਐਂਸ਼ਲ ਟਾਈਮ ਇਨ ਬੀ ਸੀ ਹਿਸਟਰੀ ਸਿੰਸ ਵਰਲਡ ਵਾਰ ਸੈਕਿੰਡ ਵਰਲਡ
ਵਾਰ ਦਾ ਰੈਫਰੈਂਸ ਬਹੁਤ ਸੀ
ਵਾਰ ਟਾਈਮ ਸਪੀਚ ਸੀ ਜਿਵੇਂ ਜੰਗ ਲੱਗੀ ਹੋਵੇ ਸਾਡੀ ਅਮਰੀਕਾ ਦੇ ਨਾਲ ਤੇ ਬਾਰ ਬਾਰ ਉਹਦਾ ਜ਼ਿਕਰ ਕੀਤਾ ਗਿਆ ਕਹਿੰਦੇ ਜਿਹੜੇ ਪਹਿਲੇ 4 ਹਫ਼ਤੇ ਸੀਗੇ ਨਵੀਂ ਐਡਮਿਨਿਸਟ੍ਰੇਸ਼ਨ ਦੇ ਅਮਰੀਕਾ 'ਚ ਉਹਨਾਂ ਨੇ ਕਹਿੰਦੇ ਰੋਲਰ ਕੋਸਟਰ ਰਾਈਡ 'ਤੇ ਭੇਜਤਾ ਕੈਨੇਡਾ ਨੂੰ ਅਤੇ ਕਹਿੰਦੇ ਅਸੀਂ ਤਿਆਰ ਰਹੀਏ ਕਿ ਜਿਹੜੇ ਅਗਲੇ ਸਾਲ ਨੇ 4 ਸਾਲ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮਾਹੌਲ ਰਹੇਗਾ ਹਿਸਟੋਰਿਕ ਬੌਂਡ ਹੈਜ਼ ਬਿਨ ਸਟ੍ਰੇਨਡ ਟਰੱਸਟ ਹੈਜ਼ ਬਿਨ ਬ੍ਰੋਕਨ ਐਂਡ ਵਿਲ ਨੋਟ ਬੀ ਈਜ਼ਲੀ ਰਿਪੇਅਰਡ ਸੋ ਇਸ ਤਰ੍ਹਾਂ ਦੀਆਂ ਗੱਲਾਂ ਸੀਗੀਆਂ ਜਿਵੇਂ ਨਾ ਵੀ ਅਮਰੀਕਾ ਨੇ ਸਾਡੇ ਨਾਲ ਕਿਤੇ ਜੰਗ ਹੀ ਛੇੜਤੀ ਹੋਵੇ ਚੜ੍ਹਾਈ ਕਰਤੀ ਜਿਵੇਂ
ਅੱਛਾ ਹੁਣ ਇਸ ਤੋਂ ਬਾਅਦ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਜੌਨ ਰਸਟੈਡ ਉਹਨਾਂ ਨੇ ਇਹ ਕਿਹਾ ਵੀ ਸਰਕਾਰ ਆਪਣੀਆਂ ਖਾਮੀਆਂ ਲੁਕਾਉਣ ਦੇ ਲਈ ਹੁਣ ਅਮਰੀਕਾ ਦੇ ਸਿਰ ਸਾਰਾ ਕੁਝ ਮੜਦੀ ਪਈ ਆ ਕਿ ਜਿਹੜੇ ਪਿਛਲੇ ਸਮੇਂ 'ਚ ਇੱਥੇ ਇੰਨਾ ਵੱਡਾ ਡੈਫੀਸਿਟ ਜਿਹੜਾ ਰਿਹਾ ਜਿਸ ਤਰ੍ਹਾਂ ਦੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਇੱਥੇ ਡਿਲੇ ਹੋਏ ਨੇ ਉਹ ਕਿਹੜਾ ਅਮਰੀਕਾ ਦੀ ਗਲਤੀ ਆ ਜੋ ਇੱਥੇ ਦੀਆਂ ਹੋਰ ਡੋਮੈਸਟਿਕ ਅੱਛਾ ਉਹ ਗੱਲਾਂ ਦੇ ਰੋਂ ਰੋਂ ਦੇ ਵਿੱਚ ਨਾ ਇਹ ਵੀ ਕਹਿ ਗਏ ਕਹਿੰਦੇ ਥਰੋਨ ਸਪੀਚ ਦੇ ਵਿੱਚ ਤੁਸੀਂ ਪੋਰਟਸ ਦੀ ਗੱਲ ਨਹੀਂ ਕਰਦੇ ਪੋਰਟ ਦਾ ਵੈਸੇ ਤਾਂ ਜਿਹੜਾ ਕੰਮ ਆ ਉਹ ਫੈਡਰਲ ਦੇ ਇਖਤਿਆਰ ਦੇ ਵਿੱਚ ਆਉਂਦਾ ਪਰ ਉਹਨਾਂ ਨੇ ਇਹ ਗੱਲ ਆਖੀ ਵੀ ਜਿਹੜੀਆਂ ਇੱਥੇ ਜੇ ਅਸੀਂ ਪਿਛਲੇ ਸਾਲਾਂ 'ਚ ਵੇਖਿਆ ਕਿ ਫੈਂਟਨਲ ਦਾ ਕ੍ਰਾਈਸਿਸ ਕਿਹੋ ਜਿਹਾ ਬਣਿਆ ਇੱਥੇ ਜਿਹੜੇ ਸਾਡੇ ਬਾਕੀ ਦੇ ਇਸ਼ੂਜ਼ ਨੇ ਵੀ ਉਹ ਤੁਸੀਂ ਉਹ ਅਮਰੀਕਾ ਦੀ ਸਰਕਾਰ ਦੀ ਖਾਮੀ ਥੋੜ੍ਹੇ ਆ ਉਹ ਤਾਂ ਇੱਥੋਂ ਦੀ ਸਰਕਾਰ ਦੀ ਗਲਤੀ ਆ ਸੋ ਇੱਦਾਂ ਦੀਆਂ ਗੱਲਾਂ ਕੱਲ੍ਹ ਇਸ ਥਰੋਨ ਸਪੀਚ ਤੋਂ ਬਾਅਦ ਕੁਝ ਜਿਹੜੇ ਫੀਡਬੈਕ ਹੈਗੀ ਆ ਅਜਿਹੀ ਸਾਹਮਣੇ
ਉਹਨਾਂ ਨੇ ਜੌਨ ਰਸਟੈਡ ਨੇ ਕਿਹਾ ਕਹਿੰਦੇ ਵੀ ਜਦੋਂ ਤੁਹਾਡੇ ਕੋਲ ਪੈਸੇ ਸੀਗੇ ਤੁਸੀਂ ਆਪਣਾ ਰੇਨੀ ਡੇ ਫੰਡ ਜਿਹੜਾ ਸੀ ਉਹ ਚੰਗੇ ਵੇਲਿਆਂ ਵੇਲੇ ਤੁਸੀਂ ਜ਼ਾਇਆ ਕਰ ਲਿਆ ਉਹਨੂੰ ਤੁਸੀਂ ਵੇਸਟ ਕਰਤਾ ਤੇ ਹੁਣ ਤੁਸੀਂ ਕਹਿੰਦੇ ਵੀ ਟਰੰਪ ਦੀਆਂ ਹਾਈਪੋਥੈਟੀਕਲ ਟੈਰਿਫਸ ਨੂੰ ਬਹਾਨਾ ਬਣਾ ਕੇ ਆਪਣੀਆਂ ਗਲਤੀਆਂ ਲੁਕੋ ਰਹੇ ਹੋ ਇਹ ਉਹਨਾਂ ਨੇ ਗੱਲ ਕੀਤੀ ਤੇ ਕਹਿੰਦੇ $1,000 ਦੀ ਰਿਬੇਟ ਜਿਹੜੀ ਤੁਸੀਂ ਭੇਜਣ ਦੀ ਗੱਲ ਕੀਤੀ ਸੀ ਆਫਕੋਰਸ ਉਹਦਾ ਕੋਈ ਜ਼ਿਕਰ ਨਹੀਂ ਹੋਇਆ ਥਰੋਨ ਸਪੀਚ ਦੇ ਵਿੱਚ ਬਾਕੀ ਜਿਹੜੀਆਂ ਸਾਰੀਆਂ ਗੱਲਾਂ ਹੋਈਆਂ ਆਲਮੋਸਟ ਉਹੀ ਸਨ ਜਿਹੜੀਆਂ ਇਲੈਕਸ਼ਨ ਕੈਂਪੇਨ ਦੌਰਾਨ ਐਨ ਡੀ ਪੀ ਵਾਲੇ ਕਰਦੇ ਰਹੇ, ਪਰ ਥਰੋਨਸ ਜਿਹੜਾ ਉਹ $1,000 ਦਾ ਜਿਹੜਾ ਵਾਅਦਾ ਕੀਤਾ ਗਿਆ ਸੀ, $500 ਤੇ $1,000 ਦੇ ਚੈੱਕ, ਉਹਨਾਂ ਦਾ ਕੋਈ ਜ਼ਿਕਰ ਅਫਕੋਰਸ ਨਹੀਂ ਹੋਇਆ ਕਿਉਂਕਿ ਸਰਕਾਰ ਨੇ ਕਿਹਾ ਵੀ ਅਸੀਂ ਹੁਣ ਉਹ ਚੈੱਕ ਨਹੀਂ ਭੇਜਣੇ। ਸੋ ਜੌਨ ਰਸਟਡ ਨੇ ਕਿਹਾ, ਕਹਿੰਦੇ ਸਾਰੇ ਐਮ ਐਲ ਏਜ਼ ਨੂੰ ਤੁਸੀਂ ਕਿਸੇ ਨੂੰ ਪਾਰਲੀਮੈਂਟਰੀ ਸੈਕਟਰੀ ਬਣਾ ਤਾ, ਸਾਰਿਆਂ ਨੂੰ ਤੁਸੀਂ ਕੋਈ ਐਡੀਸ਼ਨਲ ਇਨਕਮ ਦਿੱਤੀ ਹੈ, ਉਹਨਾਂ ਨੂੰ ਰੇਜ਼ ਦਿੱਤਾ, ਤੇ ਕਹਿੰਦੇ ਤੁਸੀਂ ਹੁਣ ਬ੍ਰਿਟਿਸ਼ ਕੋਲੰਬੀਅਨਸ ਦੇ ਜਿਹੜੇ ਚੈੱਕ ਨੇ ਉਹ ਤੁਸੀਂ ਮਾਰ ਲਏ, ਤੁਸੀਂ ਮੁੱਕਰ ਗਏ। ਸੋ ਕਹਿੰਦੇ ਇਹ ਠੀਕ ਨਹੀਂ, ਤੇ ਕਹਿੰਦੇ ਹੁਣ ਤੁਸੀਂ 9 ਮਹੀਨਿਆਂ ਦੀ ਹਾਈਬਰਨੇਸ਼ਨ ਤੋਂ ਬਾਅਦ ਕਹਿੰਦੇ ਸੈਸ਼ਨ ਨੂੰ ਬੁਲਾਇਆ। ਇਹ ਗੱਲ ਦੇਖੋ ਮੁਕੰਮਲ ਤੌਰ ਤੇ ਠੀਕ ਨਹੀਂ, ਕਿਉਂਕਿ ਠੀਕ ਆ ਸੈਸ਼ਨ 9 ਮਹੀਨਿਆਂ ਤੋਂ ਬਾਅਦ ਹੋਇਆ,
ਉਹਦੇ ਵਿੱਚ ਇਲੈਕਸ਼ਨ ਸੀ। ਪਰ ਇੱਕ ਗੱਲ ਜ਼ਰੂਰ ਆ, ਇਲੈਕਸ਼ਨ ਤੋਂ ਬਾਅਦ ਡੀਵੀਡੀਬੀ ਅਕਤੂਬਰ ਦਾ ਇਲੈਕਸ਼ਨ ਹੋਇਆ, ਚਲੋ ਇਹ ਵੀ ਮੰਨ ਲਓ ਕਿ ਸੀਟਾਂ ਦਾ ਨਾ ਸਾਰਾ ਕੁਛ ਉਹ ਗਿਣਤੀ ਤੋਂ ਬਾਅਦ ਜਿਹੜੀ ਐਬਸੈਂਟੀ ਬੈਲਟਸ ਵਗੈਰਾ ਗਿਣੇ ਜਾਣ ਮਗਰੋਂ, ਫਿਰ ਜਿਹੜਾ ਜੁਡੀਸ਼ੀਅਲ ਰੀਕਾਊਂਟ ਹੋਇਆ ਗਿਲਫਰਡ ਵਾਲੀ ਸੀਟ ਦਾ, ਚਲੋ ਉਹ ਵੀ ਸਟਿਲ ਨਿਊ ਬਾਏ ਦੀ ਫਸਟ ਵੀਕ ਆਫ ਨਵੰਬਰ ਕਿ ਜਿਹੜਾ ਕੰਪੋਜੀਸ਼ਨ ਕੀ ਹੋਏਗੀ ਲੈਜਿਸਲੇਟਿਵ ਅਸੈਂਬਲੀ ਦੀ। ਨਵੰਬਰ ਤੋਂ ਲੈ ਕੇ ਵਾਸੂ ਜੀ ਆ ਫਰਵਰੀ ਤੱਕ ਵੀ, ਮਿਡਲ ਆਫ ਫੈਬਰਰੀ ਤੱਕ ਵੀ, ਇਟਸ ਬਿਨ 3 ਮੰਥਸ। ਅਤੇ ਇਲੈਕਸ਼ਨ ਤੋਂ ਪਹਿਲਾਂ ਡੀਵੀਡੀਬੀਏ ਕਹਿੰਦੇ ਸੀ ਕਿ ਯੂ ਨੋ ਵੀ ਵਾਂਟ ਟੂ ਹਿੱਟ ਦ ਗਰਾਊਂਡ ਰਨਿੰਗ, ਵੀ ਅਸੀਂ ਤਿਆਰੀ ਇਸ ਹਿਸਾਬ ਦੀ ਰੱਖਣੀ ਆ ਕਿ ਅਸੀਂ ਤਾਂ ਕਿ ਇਕਦਮ ਆਉਂਦੇ ਸਾਰ ਤੁਰੰਤ ਕੰਮ ਕਰ ਸਕੀਏ,
ਇਮੀਡੀਏਟ ਰਿਲੀਫ ਪ੍ਰਦਾਨ ਕਰਾਂ,
ਇਮੀਡੀਏਟ ਰਿਲੀਫ ਪ੍ਰਦਾਨ
ਕਰਾਂ। ਜੌਨ ਰਸਟਡ ਵਾਲਾ ਜਿਹੜਾ ਪਲਾਨ ਹੈਗਾ ਉਹ ਤਾਂ ਤੁਹਾਨੂੰ 226 ਤੱਕ ਜਾ ਕੇ ਰਿਲੀਫ ਪ੍ਰਦਾਨ ਕਰੇਗਾ, ਕੋਈ ਤੁਹਾਨੂੰ ਰਾਹਤ ਮਿਲੇਗੀ, ਅਸੀਂ ਤੁਹਾਨੂੰ ਇਮੀਡੀਏਟ ਨਾਲ ਦੇ ਨਾਲ ਚੈੱਕ ਭੇਜਾਂਗੇ।
ਕਿਉਂਕਿ ਜਿਹੜੀ ਇਹ ਗੱਲਾਂ ਕਹੀਆਂ ਗਈਆਂ ਸੀ ਉਦੋਂ ਕਹੀਆਂ ਗਈਆਂ ਸੀ ਜਦੋਂ ਜੌਨ ਰਸਟਡ ਨੇ ਇਹ ਪਲਾਨ ਫਲੋਟ ਕੀਤਾ ਸੀ ਕਿ ਜਿਹੜੇ ਅਸੀਂ ਆਪਣੇ ਘਰਾਂ ਦੇ ਉੱਪਰ ਮੋਰਗੇਜਿਸ ਦੇ ਵਿੱਚ ਜਿਹੜਾ ਇੰਟਰਸਟ ਪੇ ਕਰਦੇ ਹਾਂ
ਜਾਂ ਕਿਰਾਏ ਦੇ ਉੱਤੇ
ਜਾਂ ਕਿਰਾਏ, ਹਾਂ, ਉਹਨੂੰ ਤੁਸੀਂ ਟੈਕਸ ਦੇ ਵਿੱਚ ਉਹ ਰਾਈਟ ਆਫ ਕਰ ਸਕੋਗੇ। ਅਤੇ ਉਹ ਜਿਹੜਾ ਸ਼ੁਰੂ ਹੋਣਾ ਸੀ ਪਲਾਨ ਉਹ 226 ਦੇ ਵਿੱਚੋਂ ਫਿਰ ਪੜਾਵਾਰ ਢੰਗ ਨਾਲ ਸ਼ੁਰੂ ਹੋਣਾ ਸੀ। ਉਹਦੇ ਜਵਾਬ ਦੇ ਵਿੱਚ ਡੀਵੀਡੀਬੀ ਦਾ ਇਹ ਕਹਿਣਾ ਸੀ ਕਿ ਅਸੀਂ ਬਸ ਤੁਹਾਨੂੰ ਆਹ ਇਨਕਮ ਟੈਕਸ ਦੇ ਵਿੱਚ ਬ੍ਰੇਕ ਦੇ ਰਹੇ ਹਾਂ, ਅਤੇ 225 ਵਾਲੇ ਚੈੱਕ, 224 ਵਾਲੇ ਚੈੱਕ ਤੁਹਾਨੂੰ ਅਸੀਂ ਨਾਲ ਦੀ ਨਾਲ ਇਲੈਕਸ਼ਨ ਤੋਂ ਬਾਅਦ ਭੇਜਣੇ ਨੇ, ਕਿਉਂਕਿ ਲੋਕਾਂ ਨੂੰ ਮਦਦ ਦੀ ਲੋੜ ਤਾਂ ਹੋਣਾ। ਅਤੇ ਵਾਸੂ ਜੀ, ਨਵੰਬਰ ਦੇ ਵਿੱਚ ਭਾਵੇਂ ਪਤਾ ਲੱਗ ਗਿਆ ਕਿ ਠੀਕ ਹੈ 47 ਸੀਟਾਂ ਹੀ ਆਉਣੀਆਂ ਨੇ ਐਨ ਡੀ ਪੀ ਦੀਆਂ, ਉਹ ਤੋਂ ਵੀ 3 ਮਹੀਨੇ ਬਾਅਦ, 3.5 ਮਹੀਨੇ ਬਾਅਦ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਜਾ ਕੇ ਸ਼ੁਰੂ ਹੋਇਆ। ਚਲੋ ਉਹ 3.5 ਮਹੀਨੇ ਦੇ 3.5 ਮਹੀਨੇ ਵੀ ਐਂ ਨਹੀਂ ਹੈ ਕਿ ਹਰ ਰੋਜ਼ ਸੈਸ਼ਨ ਹੋਣਾ ਸੀ, ਉਹ 'ਚ ਵਿੰਟਰ ਬ੍ਰੇਕ ਵੀ ਹੋਣੀ ਸੀ, ਹੋਰ ਚੀਜ਼ਾਂ ਵੀ ਹੋਣੀਆਂ ਸੀ। ਸੋ ਜਿਹੜਾ ਉਹ ਕਮਿਊਲੇਟਿਵ ਹੋ ਗਿਆ ਨਾ ਕਿ 9 ਮਹੀਨੇ ਇਕੱਠੇ ਹੀ ਰਲ ਗਏ ਕਿ ਪਿਛਲੇ ਸਾਲ ਦੀ ਮਈ ਤੋਂ ਬਾਅਦ ਹੁਣ ਸਰਕਾਰ ਵਿਧਾਨ ਸਭਾ ਸਾਰੀ, ਸਿਰਫ ਸਰਕਾਰ ਨਹੀਂ ਸਾਰੇ ਐਮ ਐਲ ਏ ਵਿਧਾਨ ਸਭਾ 'ਚ, 4 ਸਾਲ ਦੀ ਟਰਮ ਹੁੰਦੀ ਯਾਰ, 4 ਸਾਲ ਦੀ ਟਰਮ ਦੇ ਵਿੱਚੋਂ ਸੋਚੋ 9 ਮਹੀਨੇ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਆਏ ਨਾ ਹੋਣ।
ਸੋ ਇਹ ਗੱਲ ਸਾਰਿਆਂ ਨੂੰ ਚੁੱਭ ਰਹੀ ਹੈ, ਤੇ ਇਹ ਉਦੋਂ ਜਦੋਂ ਡੋਨਲਡ ਟਰੰਪ ਟੈਰਿਫ ਲਗਾਉਣ ਦੀ ਗੱਲ ਕਰ ਰਹੇ ਨੇ। ਸੋ ਐਮਰਜੈਂਸੀ ਸੈਸ਼ਨ ਵੀ ਬੁਲਾਇਆ ਜਾ ਸਕਦਾ ਸੀ, ਅਰਲੀ ਰੀਕਾਲ ਵੀ ਕੀਤਾ ਜਾ ਸਕਦਾ ਸੀ, ਤੇ ਅਰਲੀ ਤਾਂ ਵੈਸੇ ਕਹਿਣਾ ਗਲਤ ਹੀ ਹੋਏਗਾ ਬਿਕਾਜ਼ ਐਜ਼ ਇਟ ਇਜ਼ ਇਟਸ ਵੈਰੀ ਰੇਟ, ਪਰ ਜਨਵਰੀ ਦੇ ਵਿੱਚ ਤਾਂ ਸੈਸ਼ਨ ਬੁਲਾਇਆ ਜਾ ਸਕਦਾ ਸੀ,
ਅਸੀਂ ਨਵੰਬਰ ਦੇ ਵਿੱਚ ਬੁਲਾਇਆ ਜਾ ਸਕਦਾ ਸੀ, ਦਸੰਬਰ ਦੇ ਵਿੱਚ ਬੁਲਾਇਆ ਜਾ ਸਕਦਾ ਸੀ, ਪਰ ਯਾ ਮਿਡ ਫੈਬਰਰੀ ਬਜਟ ਹੁਣ 4 ਮਾਰਚ ਨੂੰ ਆਉਣਾ, ਤੇ ਉਹਦੇ 'ਚ ਵੇਖਦੇ ਹਾਂ ਕੀ ਹੁੰਦਾ। ਇੱਧਰ ਵਟਸਐਪ 'ਤੇ ਮੈਸੇਜ ਆਇਆ ਕੁਲਦੀਪ ਜੀ ਦਾ, ਉਹ ਤੁਹਾਨੂੰ ਸੁਨੇਹਾ ਭੇਜਿਆ, ਕਹਿੰਦੇ ਵਾਸੂ ਜੀ ਲੋਕਾਂ ਨਾਲ ਧੱਕਾ ਹੋ ਗਿਆ, ਲੋਕਾਂ ਨੇ ਵੋਟਾਂ ਵੇਚੀਆਂ ਪਰ ਚੈੱਕ ਮਿਲੇ ਨਹੀਂ, ਓਏ ਹੋਏ
ਵੋਟਾਂ
ਵੇਚੀਆਂ,
ਅੱਛਾ ਪੈਸੇ ਦਾ ਲਾਲਚ,
ਇਹ ਜਦੋਂ ਉਹਨਾਂ ਨੂੰ ਸੀਗਾ ਵੀ ਐਨ ਡੀ ਪੀ ਨੇ ਆਉਂਦੇ ਸਾਰ ਹਜ਼ਾਰ।
ਸੋ ਇਹ ਸਾਨੂੰ ਵੀ ਸਾਡੇ ਲਈ ਸਬਕ ਹੈ ਸਾਰਿਆਂ ਲਈ ਕਿ ਜਦੋਂ ਵੋਟ ਪਾਈਏ, ਸੋ ਜਿਹੜੇ ਇਸ ਤਰ੍ਹਾਂ ਦੇ ਵਾਅਦੇ ਨੇ ਉਹਨਾਂ ਤੋਂ ਬਚੀਏ। ਜਿਹੜੀ ਸਰਕਾਰ ਤੁਹਾਨੂੰ ਕਹੇ ਤੁਹਾਨੂੰ $1,000 ਦਾ ਚੈੱਕ ਭੇਜਾਂਗੇ, ਉਹਨਾਂ ਨੂੰ ਕਹੋ ਵੀ ਸਾਡੀ ਟਨਲ ਬਣਾ ਦਿਓ ਯਾਰ। ਜਿਹੜੀ ਸਰਕਾਰ ਤੁਹਾਨੂੰ ਕਹੇ ਕਿ ਤੁਹਾਨੂੰ ਅਸੀਂ $500 ਦਾ ਚੈੱਕ, $250 ਦਾ ਚੈੱਕ ਭੇਜਾਂਗੇ, ਉਹ ਸਕੂਲਾਂ ਦਾ ਪੋਰਟੇਬਲ ਚੁਕਾ ਦਿਓ ਯਾਰ। ਸਾਡੀ ਸਕਾਈ ਟ੍ਰੇਨ ਜਿਹੜੀ ਆ ਤੁਸੀਂ $6 billion ਦੀ ਬਣਾਉਣ ਲੱਗੇ ਹੋ, ਵੀ ਉਹਨੂੰ ਥੋੜ੍ਹਾ ਸਸਤਾ ਕਰਾਓ ਯਾਰ, ਉਹਦੇ 'ਚ ਕੋਈ ਐਫੀਸ਼ੀਐਂਸੀਜ਼ ਬਿਲਡ ਕਰੋ ਯਾਰ,
ਫੈਮਿਲੀ ਡਾਕਟਰ ਹਾਇਰ ਕਰ ਲਓ।
ਹਾਂ,
ਹਲੇ ਸਾਡੇ ਕੋਲ
ਬੜੀਆਂ ਦਿੱਕਤਾਂ ਨੇ,
ਕਿੰਨੀਆਂ ਬਹੁਤ ਸਾਰੀਆਂ ਜਿਹੀਆਂ ਦਿੱਕਤਾਂ,
ਕੋਈ ਗਮ ਹੈ ਜ਼ਮਾਨੇ
ਵਿੱਚ ਕੁਝ ਜ਼ਿਆਦਾ ਹੀ ਆ,
ਗਮ ਹੀ ਗਮ ਹੈ,
ਗਮ ਹੀ ਗਮ ਹੈ। ਅੱਛਾ ਬਸ ਵੀ ਦੱਸ ਦਈਏ, ਸੰਘਾ ਅਕਾਊਂਟਿੰਗ ਸਰਵਿਸਿਜ਼ ਵਾਲੇ ਸੂਚਨਾ ਦੇ
ਥਰੋਨ ਸਪੀਚ ਸੁਣ ਕੇ ਇਦਾਂ ਹੀ ਲੱਗਿਆ ਜਿਵੇਂ ਗਮ ਹੀ ਗਮ ਹੈ
ਤੇ ਜਿਵੇਂ
ਜੰਗ ਲੱਗੀ ਹੋਈ ਅਮਰੀਕਾ ਦੇ।
ਹਾਂ, ਪਰ ਵਾਸੂ ਜੀ ਗੱਲ ਤੇ ਇਹ ਆ ਕਿ ਇਸ ਵੇਲੇ ਵੀਸੀ ਦੀ ਸਰਕਾਰ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕੋਈ ਬਹੁਤੀ ਵਧੀਆ ਨਹੀਂ ਆ।
ਅਸਲ ਦਿੱਕਤ ਤਾਂ ਉਹੀ ਆ ਨਾ,
ਉਹ ਕਹੀ ਜਾਂਦੇ ਆ ਵੀ ਅਸੀਂ ਹਲੇ ਸਾਡੀ ਡੈਟ ਟੂ ਜੀਡੀਪੀ ਰੇਸ਼ੋ ਬਾਕੀ ਸੂਬਿਆਂ ਤੋਂ ਅਸੀਂ ਬਹੁਤ ਵਧੀਆ, ਪਿਛਲੇ ਸਾਲ 2 ਕ੍ਰੈਡਿਟ ਰੇਟਿੰਗ ਏਜੰਸੀਜ਼ ਨੇ ਬੀਸੀ ਦੀ ਕ੍ਰੈਡਿਟ ਰੇਟਿੰਗ ਨੂੰ ਡਾਊਨਗ੍ਰੇਡ ਕਰ ਦਿੱਤਾ ਸੀ। ਆਲਰੇਡੀ ਸਾਡਾ ਜਿਹੜਾ ਇਸ ਸਾਲ ਦਾ ਡੈਫੀਸਿਟ ਆ ਉਹ 9.4 billion ਤੇ ਆ, ਹੋ ਸਕਦਾ ਹੋਰ ਵੱਧ ਜਾਵੇ। ਜਦੋਂ ਹੁਣ 4 ਮਾਰਚ ਨੂੰ ਬਜਟ ਪੇਸ਼ ਕੀਤਾ ਜਾਂਦਾ, ਉਹਦੇ ਵਿੱਚ ਹੁਣ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਸਪੋਰਟਸ ਨੇ ਜਿਹੜੀਆਂ ਸਰਕਾਰ ਦੇ ਸਕਦੀ ਆ, ਕਿਉਂਕਿ ਕਰਜ਼ਾ ਤਾਂ ਆਲਰੇਡੀ ਬਹੁਤ ਜ਼ਿਆਦਾ ਚੜਿਆ ਹੋਇਆ। ਸੋ ਇਹ ਦਿਸ ਇਜ਼ ਸਰਕਾਰਾਂ ਦੇ ਬਜਟ ਵੀ, ਇਟਸ ਵੈਰੀ ਮੱਚ ਲਾਈਕ ਆਰ ਪਰਸਨਲ ਬਜਟਸ। ਜੇ ਤੁਹਾਡੀ ਆਮਦਨ ਘੱਟ ਹੈ, ਤੁਹਾਡੇ ਖਰਚੇ ਜ਼ਿਆਦਾ ਨੇ, ਐਂਡ ਔਨ ਟੋਪ ਆਫ ਦੈਟ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਕਰਜ਼ਾ ਚੁੱਕ ਲਿਆ ਹੋਇਆ, ਅਤੇ ਹੁਣ ਜੇ ਤੁਸੀਂ ਨਵਾਂ ਕਰਜ਼ਾ ਲੈਣ ਜਾਂਦੇ ਹੋ ਤਾਂ ਤੁਹਾਨੂੰ ਉਹ ਮਹਿੰਗੇ ਭਾਅ 'ਤੇ ਮਿਲੇਗਾ, ਤਾਂ ਸਾਨੂੰ ਪਤਾ ਹੀ ਹੈ ਕਿ ਫਿਰ ਵਿੱਤੀ ਸਥਿਤੀ ਕਿੱਥੇ ਕਿੰਨੀ ਸਟੇਬਲ ਰਹਿ ਲਏਗੀ।
ਤੇ NDP ਗਵਰਨਮੈਂਟ ਜਿਹੜੀ ਦੇ ਆਲਵੇਜ਼ ਟੇਕ ਪ੍ਰਾਈਡ ਇਨ ਸੇਇੰਗ ਕਿ ਅਸੀਂ ਕਦੇ ਵੀ ਸਰਵਿਸਿਜ਼ ਦੇ ਵਿੱਚ ਕੋਈ ਕਟੌਤੀ ਨਹੀਂ ਕਰਿਆ ਕਰਦੇ ਸੋ ਕੀ ਹੁਣ ਉਹ ਸਮਾਂ ਆ ਗਿਆ ਕਿ NDP ਗਵਰਨਮੈਂਟ ਨੂੰ ਵੀ BC NDP ਨੂੰ ਸਰਵਿਸਿਜ਼ ਦੇ ਵਿੱਚ ਕਟੌਤੀ ਕਰਨੀ ਪੈ ਜਾਏਗੀ ਕਿਉਂਕਿ ਜੇ ਬਜਟ ਨੂੰ ਬੈਲੈਂਸ ਕਰਨ ਦੀ ਰਾਹ ਤੇ ਲੈ ਕੇ ਜਾਣਾ ਹੁਣ ਬਜਟ ਬੈਲੈਂਸ ਕਰਨ ਦਾ ਅਸੀਂ ਗੱਲ ਹੀ ਨਹੀਂ ਕਰਦੇ ਜੇ ਉਹਨੂੰ ਬੈਲੈਂਸ ਦੀ ਰਾਹ ਤੇ ਪਾਉਣਾ ਹੈ ਤਾਂ ਫਿਰ ਉਹ ਕਿਵੇਂ ਹੋਏਗਾ ਕਿੱਥੋਂ ਕਿੱਥੋਂ ਪੈਸੇ ਬਚਾ ਲਓਗੇ ਕਿਉਂਕਿ ਅਜੇ ਤੱਕ ਕੀ ਕਿਹਾ ਜਾ ਰਿਹਾ ਕਿ ਜੀ ਅਸੀਂ ਹਾਇਰਿੰਗ ਤੇ ਫਰੀਜ਼ ਕਰਤਾ ਹਾਇਰਿੰਗ ਫਰੀਜ਼ ਕਰਤੀ ਹੈ ਪੌਜ਼ ਕਰਤੀ ਹੈ ਕਿ ਨਵੀਂ ਅਸੀਂ ਪਬਲਿਕ ਸਰਵਿਸ ਵਿੱਚ ਹਾਇਰਿੰਗ ਨਹੀਂ ਕਰਾਂਗੇ ਅਸੀਂ ਜੀ ਟਰੈਵਲ ਦੇ ਵਿੱਚੋਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰਾਂਗੇ ਐਫੀਸ਼ੀਐਂਸੀਜ਼ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ ਉਹਦੇ ਨਾਲ $9.4 billion ਥੋੜੀ ਬਚ ਜਾਣੇ
ਬਿਲਕੁਲ
ਉਹਦੇ ਵਾਸਤੇ ਕੁਝ ਤਾਂ ਡਰਾਸਟਿਕ ਕਰਨਾ ਪਏਗਾ ਸੋ ਕੀ BC NDP ਨੂੰ ਕੁਝ ਸਰਵਿਸਿਜ਼ ਘਟਾਉਣੀਆਂ ਪੈਣਗੀਆਂ ਜਾਂ ਫਿਰ ਇਸੇ ਤਰ੍ਹਾਂ ਅਗਲੇ 3 ਸਾਲ ਵੀ ਉਹ ਟਪਾ ਦੇਣਗੇ 4 ਸਾਲ ਹੀ ਹੈ ਵੈਸੇ
ਵਾਸੂ ਜੀ ਜਿਹੜੀ ਓਵਰਆਲ ਅਸੀਂ ਗੱਲ ਕਰਦੇ ਹਾਂ ਨਾ ਕਿ ਕਿਵੇਂ ਅਸੀਂ ਖਰਚੇ ਕਿਹੜੇ ਕਿਹੜੇ ਕਈ ਵਾਰੀ ਹੁੰਦਾ ਕੀ ਹੈ ਸਿਰਫ ਜਿਹੜੇ ਵੱਡੇ ਵੱਡੇ ਖਰਚੇ ਨੇ ਉਹਨਾਂ ਵੱਲ ਧਿਆਨ ਜਾਂਦਾ ਕਿ ਅੱਛਾ ਜੀ ਦੇਖੋ ਸਭ ਤੋਂ ਜ਼ਿਆਦਾ ਖਰਚਾ ਹੈਲਥ ਕੇਅਰ ਦੇ ਵਿੱਚ ਹੋ ਰਿਹਾ ਫਿਰ ਐਜੂਕੇਸ਼ਨ ਦੇ ਵਿੱਚ ਇੰਨਾ ਖਰਚਾ ਹੋ ਰਿਹਾ ਫਿਰ ਸਰਕਾਰ ਦਾ ਪੇਰੋਲ ਇੰਨਾ ਜਿਹੜੇ ਕਈ ਛੋਟੇ ਛੋਟੇ ਖਰਚੇ ਨੇ ਜਿੱਥੇ ਤੁਸੀਂ ਸੱਚੀ ਐਫੀਸ਼ੀਐਂਸੀ ਲੱਭ ਕੇ ਹੁਣ ਕਹਿਣ ਨੂੰ ਭਾਵੇਂ ਹੋਏ ਵੀ ਇਹਦੇ 'ਚ ਤਾਂ ਜੀ ਸਾਲ ਦਾ ਵੀ ਸਰਕਾਰ ਦਾ $1 million ਲੱਗਦਾ ਐਗਜ਼ਾਮਪਲ ਵੀ ਜੀ $multi-billion ਦੇ ਬਜਟ 'ਚ $1 million ਤਾਂ ਆਟੇ 'ਚ ਲੂਣ ਦੇ ਬਰਾਬਰ ਆ $1 million 3 ਫੈਮਿਲੀ ਡਾਕਟਰ ਹਾਇਰ ਕਰ ਸਕਦਾ ਸਾਲ ਦੇ ਡਿਪੈਂਡਿੰਗ ਜੇ ਉਹ ਸਭ ਤੋਂ ਮਹਿੰਗੀ ਵਾਲਾ ਪੇ ਪੈਕੇਜ ਲੈਣ ਦੈਟਸ 3 ਫੈਮਿਲੀ ਡਾਕਟਰਸ 3 ਫੈਮਿਲੀ ਡਾਕਟਰਸ ਦਾ ਮਤਲਬ ਇਹ ਆ ਕਿ ਤੁਸੀਂ ਤਾਂ ਘੱਟੋ ਘੱਟ 15,000 ਤੋਂ 18,000 ਲੋਕਾਂ ਨੂੰ ਤੁਸੀਂ ਫੈਮਿਲੀ ਡਾਕਟਰ ਦੀ ਸੇਵਾ ਮੁਹੱਈਆ ਕਰਾ ਸਕਦੇ ਹੋ BC 'ਚ ਅਜੇ ਵੀ 6 to 7 lakh ਲੋਕਾਂ ਦੀ ਗਿਣਤੀ ਆ ਜਿਹਨਾਂ ਕੋਲ ਫੈਮਿਲੀ ਡਾਕਟਰ ਦਾ ਐਕਸੈਸ ਨਹੀਂ ਆ ਜਿਹਨਾਂ ਕੋਲ ਪ੍ਰਾਈਮਰੀ ਕੇਅਰ ਜੇ ਉਹਨੇ ਲੈਣੀ ਹੋਵੇ ਇਟਸ ਵੈਰੀ ਡਿਫੀਕਲਟ ਯਾਰ ਹੁਣ ਅੱਜ ਕੱਲ੍ਹ ਦੇਖੋ ਉਹ ਸਪੈਕੂਲੇਸ਼ਨ ਟੈਕਸ ਵਾਲੀਆਂ ਚਿੱਠੀਆਂ ਆਈਆਂ ਨੇ ਸਾਰਿਆਂ ਨੂੰ ਆਈਆਂ ਉਹ ਤੁਹਾਨੂੰ ਮਲਟੀ ਜਿੰਨੇ ਘਰ ਦੇ ਟਾਈਟਲ ਦੇ ਉੱਪਰ ਬੰਦੇ ਉਨੇ ਨਾਂ ਦੀਆਂ ਲੈਦੀਆਂ ਚਿੱਠੀਆਂ ਪ੍ਰੋਵਿੰਸ਼ੀਅਲ ਸਰਕਾਰ ਇਸ ਚੀਜ਼ ਨੂੰ ਸਿਟੀਜ਼ ਨਾਲ ਕਿਉਂ ਨਹੀਂ ਕੋਆਰਡੀਨੇਟ ਕਰ ਸਕਦੀ ਜਦੋਂ ਹੁਣ ਪ੍ਰੋਪਰਟੀ ਟੈਕਸ ਦੇ ਨੋਟਿਸ ਹੋਣੇ ਨੇ ਉਹ ਵੀ ਨੋਟਿਸ ਲੈਦਾ ਆਉਣਾ ਉਹ ਸਿਟੀਜ਼ ਨੇ ਭੇਜਣਾ ਜਿਨ੍ਹਾਂ ਨੇ ਉਹਦੇ ਵਿੱਚੋਂ ਹੋਮ ਓਨਰ ਗ੍ਰਾਂਟ ਕਲੇਮ ਕਰਨੀ ਆ ਉਸੇ ਚਿੱਠੀ ਦੇ ਵਿੱਚ ਉਸੇ ਬਿੱਲ ਦੇ ਵਿੱਚ ਇੱਕ ਫਲਾਇਰ ਹੋਰ ਪਾ ਦਿਓ ਇਹਦੀਆਂ ਲਹਿਦੀਆਂ ਚਿੱਠੀਆਂ ਜਿਹੜੀਆਂ ਆਉਂਦੀਆਂ ਉੱਤੇ ਖਰਚਾ
ਸਰਕਾਰੀ ਡਾਕ ਤੇ ਵਿਜੇ ਜੀ ਵੈਸੇ ਹੀ ਕਾਗਜ਼ ਕਿੰਨਾ ਜ਼ਾਇਆ
ਕਾਗਜ਼ ਕਿੰਨਾ ਵਾਸੂ ਜੀ ਇੱਕ ਹੋਰ ਚਲੋ ਜੇ ਲੱਗੇ ਹੱਥ ਗੱਲ ਕਰ ਹੀ ਲਈਏ ਜਿਹੜੀ ਸਰਕਾਰ ਵੱਲੋਂ ਪ੍ਰੈਸ ਰਿਲੀਜ਼ ਟਰਾਂਸਲੇਟ ਕਰਕੇ ਭੇਜੀਆਂ ਜਾਂਦੀਆਂ ਹੁਣ ਉਹ ਟਰਾਂਸਲੇਸ਼ਨ ਕੋਈ ਨਹੀਂ ਵਰਤਦਾ ਯੂ ਡੋਂਟ ਯੂਜ਼ ਇਟ ਆਈ ਡੋਂਟ ਯੂਜ਼ ਇਟ ਉਹ ਟਰਾਂਸਲੇਸ਼ਨਾਂ ਹੋ ਰਹੀਆਂ ਮੀਡੀਆ ਵਾਸਤੇ
ਯਾ ਦੇਖੋ ਟਰਾਂਸਲੇਸ਼ਨ ਜਿਹੜੀ ਵੀ ਸਰਕਾਰ ਕੋਈ ਕਰਦੀ ਹੈ
ਜੀ
ਵੱਖੋ ਵੱਖਰੀਆਂ ਲੈਂਗੁਏਜਸ ਦੇ ਵਿੱਚ ਜੇ ਤਾਂ ਉਹ ਆਮ ਨਾਗਰਿਕਾਂ ਵਾਸਤੇ ਹੈ
ਕਰੈਕਟ
ਕੰਜ਼ਿਊਮਰ ਐਂਡ ਹੈ ਜੇ
ਐਂਡ ਯੂਜ਼ਰ
ਜੇ ਕੰਜ਼ਿਊਮਰ ਜਿਹੜਾ ਹੈ ਉਹ ਆਮ ਬ੍ਰਿਟਿਸ਼ ਕੋਲੰਬੀਅਨ ਹੈ ਤਾਂ ਫਿਰ ਤਾਂ ਇਟ ਡਜ਼ ਮੇਕ ਸੈਂਸ
ਕਰੈਕਟ
ਕਿ ਸਾਡੇ ਇੱਥੇ ਡਾਇਵਰਸਿਟੀ ਬਹੁਤ ਹੈ ਬਹੁਤ ਸਾਰੇ ਲੋਕ ਨੇ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਪੰਜਾਬੀ ਵਿੱਚ ਜਾਂ ਮੈਂਡਰਿਨ ਦੇ ਵਿੱਚ ਉਹ ਸਾਰੀ ਭਾਸ਼ਾ ਨੂੰ ਉਹ ਸਾਰੀ ਜਾਣਕਾਰੀ ਨੂੰ ਕੰਜ਼ਿਊਮ ਕਰਨਾ ਚਾਹੁੰਦੇ ਨੇ
ਬਿਲਕੁਲ
ਇਟ ਡਜ਼ ਮੇਕ ਸੈਂਸ
ਤੁਸੀਂ ਹਸਪੀਟਲ ਜਾਂਦੇ ਹੋ ਉੱਥੇ ਸਾਈਨਸ ਲੱਗੇ ਨੇ ਕੋਈ ਇਨਫੋਰਮੇਸ਼ਨ ਆ ਕੋਈ ਬਰੋਸ਼ਰ ਆ ਉਸ ਭਾਸ਼ਾ 'ਚ ਤੁਹਾਨੂੰ ਦਿਖ ਰਿਹਾ ਉਹ ਤੁਹਾਡੇ ਵਾਸਤੇ ਹੈਲਪਫੁਲ
ਹੋ ਸਕਦਾ ਪਰ ਜੇ ਤੁਸੀਂ ਟਰਾਂਸਲੇਸ਼ਨਸ ਕਰ ਕਰਕੇ ਮੀਡੀਆ ਪ੍ਰੋਫੈਸ਼ਨਲਸ ਨੂੰ ਭੇਜ ਰਹੇ ਹੋ
ਯੈਸ
ਟਰਾਂਸਲੇਸ਼ਨ
ਕਈ ਵਾਰੀ ਪੰਜਾਬੀ ਪੜ੍ਹ ਕੇ ਸਮਝ ਨਹੀਂ ਆਉਂਦਾ
ਹਾਂ
ਉਹਦੇ ਵਿੱਚ ਜਿਸ ਤਰ੍ਹਾਂ ਦੀ ਸ਼ਬਦਾਵਲੀ ਲਿਖੀ ਹੁੰਦੀ ਆ ਉਹਦੇ ਵਿੱਚ ਇਟ ਡਜ਼ ਨਾਟ ਮੇਕ ਸੈਂਸ
ਇਟ ਡਜ਼ ਨਾਟ ਮੇਕ ਸੈਂਸ
ਤੁਹਾਨੂੰ ਅਸਲ ਦੇ ਵਿੱਚ ਯੂ ਹੈਵ ਟੂ ਰੈਫਰ ਬੈਕ ਟੂ ਦੀ ਇੰਗਲਿਸ਼ ਦੂਜਾ ਚੱਕਰ ਕੀ ਆ
ਸਗੋਂ ਈਮੇਲ ਜਿਹੜੀ ਆ ਉਹ ਲਹਿਦਾ ਜਿਹੜੀ ਕਲਟਰ ਹੋ ਜਾਂਦੀ ਹੈ
ਈਮੇਲ ਕਲਟਰ ਹੁੰਦੀ ਫਿਰ ਪੰਜਾਬੀ ਵਾਲੀ ਈਮੇਲ ਲੇਟ ਆਉਂਦੀ ਆ ਸੋ ਆਰ ਯੂ ਐਕਸਪੈਕਟਿੰਗ ਅੰਗਰੇਜ਼ੀ ਵਾਲਾ ਤੁਹਾਡਾ ਜਿਹੜੀ ਪ੍ਰੈਸ ਰਿਲੀਜ਼ ਆ ਮੇਰੇ ਕੋਲ ਮੰਨ ਲਓ ਜੇ ਉਹ ਆ ਜਾਂਦੀ ਹੈ ਸਵੇਰੇ 11 ਵਜੇ ਪੰਜਾਬੀ ਵਾਲੀ ਫੋਲੋ ਕਰ ਰਹੀ ਹੈ ਦੁਪਹਿਰੇ 2 ਵਜੇ ਤਾਂ ਮੈਂ ਤਾਂ 11 ਵਜੇ ਆਲਰੇਡੀ ਉਸਨੂੰ ਪੜ੍ਹ ਕੇ ਜਾਂ ਸੁਣਨ ਵਾਲਿਆਂ ਦੇ ਨਾਲ ਉਹ ਇਨਫੋਰਮੇਸ਼ਨ ਸਾਂਝੀ ਕਰ ਲਈ ਸੋ ਜਿਹੜੀ ਸੇਵਾ ਐਥਨਿਕ ਮੀਡੀਆ ਬ੍ਰੌਡਕਾਸਟਰਸ ਤੁਹਾਨੂੰ ਮੁਫਤ ਦੇ ਵਿੱਚ ਮੁਹੱਈਆ ਕਰਾ ਰਹੇ ਨੇ ਕਿ ਜਿਹੜੀਆਂ ਸਰਕਾਰ ਦੀਆਂ ਪ੍ਰੈਸ ਰਿਲੀਜ਼ ਨੇ ਉਹਨਾਂ ਨੂੰ ਤੁਸੀਂ ਟਰਾਂਸਲੇਟ ਕਰਕੇ ਦੇ ਰਹੇ ਹੋ ਖਬਰਾਂ ਦੇ ਵਿੱਚ ਬਾਕੀ ਪ੍ਰੋਗਰਾਮਸ ਦੇ ਵਿੱਚ ਉਹਨਾਂ ਪ੍ਰੈਸ ਰਿਲੀਜ਼ ਨੂੰ ਟਰਾਂਸਲੇਟ ਕਰਨ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਅਖਬਾਰਾਂ ਵਾਲੇ ਵੀ ਨਹੀਂ ਐਜ਼ ਇਨ ਬਿਨ ਉਹ ਵੀ ਨਹੀਂ ਛਾਪ ਰਹੇ ਨੂੰ
ਐਂਡ ਇਟਸ ਵੈਰੀ ਕੰਡਸੈਂਡਿੰਗ ਟੂ ਬਿਲੀਵ ਕਿ ਨਾ ਤੁਸੀਂ ਜਿਹੜੇ ਵੀ ਜਿਹੜੇ ਮੀਡੀਆ ਪ੍ਰੋਫੈਸ਼ਨਲਸ ਨੇ ਐਥਨਿਕ ਮੀਡੀਆ ਵਿੱਚ ਉਹ ਬੇਸਿਕ ਅੰਗਰੇਜ਼ੀ ਨਹੀਂ ਜਾਣਦੇ ਐਂਡ ਜਾਂ ਤਾਂ ਹੋਵੇ ਵੀ ਨਾਲ ਦੇ ਨਾਲ ਬਿਲਕੁਲ ਤੁਹਾਡਾ ਪੁਆਇੰਟ ਸਹੀ ਹੈ ਵੀ ਨਾਲ ਦੇ ਨਾਲ ਹੀ ਚਲੋ ਪੰਜਾਬੀ ਮੈਂਡਰਿਨ ਤੇ ਹੋਰ ਸਾਰੀਆਂ ਭਾਸ਼ਾਵਾਂ ਦੇ ਵਿੱਚ ਵੀ ਪ੍ਰੈਸ ਰਿਲੀਜ਼ ਨਾਲ ਦੇ ਨਾਲ ਹੀ ਆ ਰਹੇ ਨੇ ਪਰ ਹੁੰਦਾ ਕੀ ਹੈ ਕਿ ਮਿਨਿਸਟਰੀ ਵੱਲੋਂ ਅੰਗਰੇਜ਼ੀ ਵਿੱਚ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ ਫਿਰ ਉਹਨੂੰ ਭੇਜਿਆ ਜਾਂਦਾ ਜਿਹੜੀ ਟਰਾਂਸਲੇਸ਼ਨ ਟੀਮ ਆ ਉਹਦੇ ਕੋਲ ਫਿਰ ਉਹ ਆਪਣਾ ਟਾਈਮ ਲਗਾ ਕੇ ਉਹਨੂੰ ਟਰਾਂਸਲੇਟ ਕਰਦੇ ਨੇ ਕਿਉਂਕਿ ਉਹਨਾਂ ਦਾ ਕੰਮ ਵੀ ਬੜਾ ਰਿਸਪੋਂਸਿਬਿਲਟੀ ਵਾਲਾ ਵੈਸੇ ਕਿ ਜਿਹੜੀ ਉਹਦੀ ਜਾਣਕਾਰੀ ਬਿਲਕੁਲ ਸਟੀਕ ਹੋਣੀ ਚਾਹੀਦੀ ਹੈ ਸੋ ਸਮਾਂ ਲੱਗ ਜਾਂਦਾ ਤੇ ਫਿਰ ਦੁਪਹਿਰ ਤੱਕ ਜਾਂ ਸ਼ਾਮ ਤੱਕ ਫਿਰ ਉਹ ਪ੍ਰੈਸ ਰਿਲੀਜ਼ ਪੰਜਾਬੀ ਵਿੱਚ ਤੁਹਾਡੇ ਹੱਥ ਆ ਵੀ ਗਿਆ ਉਹ ਕਿਸ ਕੰਮ ਦਾ ਐਂਡ ਵਿਜਿਟ ਹੀ ਅਗੇਨ ਮਤਲਬ ਮੀਡੀਆ ਪ੍ਰੋਫੈਸ਼ਨਲਸ ਨੂੰ ਟਰਾਂਸਲੇਟ ਕਰਕੇ ਕਿਉਂ ਭੇਜਿਆ ਜਾ ਰਿਹਾ ਕੀ ਐਕਸਪੈਕਟ ਕਰ ਰਹੇ ਹੋ ਤੁਸੀਂ
ਯਾਰ ਇੱਕ ਉਹ ਸੀਗਾ ਜਿਹੜਾ ਨਾ ਕੋਈ ਬ੍ਰਿਜ ਜਿਹੜੀ ਇੰਟਰਚੇਂਜ ਡਿਸਮੈਂਟਲ ਕਰਨੀ ਸੀ ਨਾ ਇੱਥੇ, ਆਈ ਬਿਲੀਵ ਸਟੀਵਸਟਨ ਵਾਲੀ, ਸਟੂਡਸਨ ਵਾਲੀ, ਉਹਦੀ ਕੋਈ ਪ੍ਰੈਸ ਰਿਲੀਜ਼ ਸੀਗੀ, ਉਹ ਮੈਂ ਦੇਖਿਆ ਉਹ 'ਚ ਸੀਗਾ ਕਿ ਉਸ ਪੁੱਲ ਨੂੰ, ਨਹੀਂ ਆਈ ਥਿੰਕ ਪਟੇਲੋ ਨਾਲ ਸੰਬੰਧਿਤ ਸੀ, ਵਨ ਆਫ ਦ ਟੂ, ਉਹ ਸੀਗਾ ਵੀ ਦ ਬ੍ਰਿਜ ਵਿਲ ਬੀ ਡਿਸਮੈਂਟਲ, ਔਰ ਦੈਟ ਇਨਫਰਾਸਟਰਕਚਰ, ਪੀਸ ਆਫ ਇਨਫਰਾਸਟਰਕਚਰ ਵਿਲ ਬੀ ਡਿਸਮੈਂਟਲ. ਹੁਣ ਡਿਸਮੈਂਟਲ ਦੀ ਟਰਾਂਸਲੇਸ਼ਨ ਹੋਈ, ਉਹਨੂੰ ਉਖਾੜਿਆ ਜਾਏਗਾ. ਸੋ ਬਹੁਤ ਸਾਰੇ ਅਜਿਹੇ ਸ਼ਬਦਾਂ ਦੀ ਵਰਤੋਂ ਆ, ਐਂਡ ਅਗੇਨ ਇਟ ਇਜ਼ ਮੋਰ ਆਲਸੋ ਅਬਾਊਟ ਦੀ ਯੂਟੀਲਿਟੀ ਆਫ ਇਟ, ਕਿ ਜਿਹੜਾ ਕੰਮ ਤੁਹਾਨੂੰ ਮੀਡੀਆ ਕਰਮੀ ਵੱਖੋ ਵੱਖਰੇ ਉਹ ਕਰਕੇ ਦੇ ਰਹੇ ਨੇ, ਜਿਹੜੀਆਂ ਐਫੀਸ਼ੀਐਂਸੀਜ਼ ਨੇ ਸਰਕਾਰ ਨੂੰ ਲੱਭਣੀਆਂ ਪੈਣਗੀਆਂ. ਉਹ ਜਿਹੜੇ ਖਰਚੇ ਨੇ, ਕਈ ਵਾਰੀ ਧਿਆਨ ਸਿਰਫ ਵੱਡੇ ਮੋਟੇ ਖਰਚਿਆਂ ਵੱਲ ਚਲਿਆ ਜਾਂਦਾ. ਵੀ ਟੈਂਡ ਟੂ ਓਵਰਲੁੱਕ ਐਂਡ ਓਵਰਸੀ ਦ ਸਮਾਲਰ ਐਸਪੈਕਟਸ, ਉਹ ਬੂੰਦ ਬੂੰਦ ਨਾਲ ਹੀ ਘੜਾ ਭਰਿਆ ਕਰਦਾ.
ਅਤੇ ਸਰਕਾਰ ਦੀ ਕੈਬਨਿਟ ਦੇ ਵਿੱਚ ਵੀ ਕੁਝ ਮੈਂਬਰਸ ਹੈਗੇ ਨੇ ਜਿਹਨਾਂ ਦਾ ਇਸ ਤਰ੍ਹਾਂ ਦਾ ਵਿਚਾਰ ਹੈ,
ਯੈਸ,
ਕਿ ਜਿਹੜੇ ਆਪ ਕਹਿੰਦੇ ਨੇ ਕਿ ਯਾਰ ਵੀ ਇਟ ਡਸ ਨਾਟ ਮੇਕ ਸੈਂਸ, ਪਰ ਉਹਦੇ ਬਾਵਜੂਦ ਇਹ ਜਿਹੜੇ ਪ੍ਰੈਸ ਰਿਲੀਜ਼ ਇਸ ਤਰ੍ਹਾਂ ਭੇਜੇ ਜਾ ਰਹੇ ਨੇ,
ਉਹਨਾਂ ਦਾ ਕੋਈ ਯੂਟਿਲਿਟੀ ਹੈ ਨਹੀਂ ਇਸ ਤੋਂ ਜ਼ਿਆਦਾ. ਹੋਰ ਉਹਨੂੰ,
ਦੇ ਆਰ ਮੈਂਬਰਸ ਇਨ ਦ ਕੈਬਨਿਟ ਹੂ ਆਰ ਅਵੇਅਰ ਆਫ ਦਿਸ, ਬਟ ਸਟਿਲ ਯੂ ਨੋ ਦਿਸ ਐਕਸਪੈਂਸਿਸ ਬੀਇੰਗ ਮੇਡ.
ਬਿਲਕੁਲ, ਇੱਕ ਛੋਟੀ ਜਿਹੀ ਬ੍ਰੇਕ ਲਈ ਬਸ ਜੀ.
ਹਰਮਨਦੀਪ ਸਿੰਘ ਜੀ ਦਾ ਮੈਸੇਜ ਆਇਆ, ਉਹਨਾਂ ਨੇ ਟਰਾਂਸਲੇਸ਼ਨ ਦੀ ਇੱਕ ਮਿਸਾਲ ਭੇਜੀ ਹੈ. ਸੋ ਇਹ ਬੀਸੀ ਗਵਰਨਮੈਂਟ ਦੀ ਟਰਾਂਸਲੇਸ਼ਨ ਨਹੀਂ, ਇਹ ਵੈਸੇ ਕਿਤੇ ਜਗ੍ਹਾ, ਕਿਸੇ ਜਗ੍ਹਾ ਤੇ ਇੱਕ ਲੱਗੀ ਹੋਈ ਹੈ ਵਾਰਨਿੰਗ ਜੀ, ਫਾਲ ਪ੍ਰੋਟੈਕਸ਼ਨ ਰਿਕੁਆਇਰਡ ਬਿਯੋਂਡ ਦਿਸ ਪੁਆਇੰਟ, ਉਹਦਾ ਪੰਜਾਬੀ 'ਚ ਤਰਜਮਾ ਕੀਤਾ ਗਿਆ, ਇਸ ਬਿੰਦੂ ਤੋਂ ਪਰੇ ਪਤਝੜ ਸੁਰੱਖਿਆ ਦੀ ਲੋੜ ਹੈ. ਫਾਲ ਪ੍ਰੋਟੈਕਸ਼ਨ
ਅਭੀ ਡਿੱਗਣ ਤੋਂ, ਇਸ ਤਰ੍ਹਾਂ ਤੋਂ ਹੋਣਾ ਤਾਂ ਇਹ ਚਾਹੀਦਾ. ਉਹਦੀ ਬੜੀ ਯੂਟਿਲਿਟੀ ਆ, ਪਰ ਯਾ ਮੀਡੀਆ ਕਰਮੀਆਂ ਨੂੰ ਟਰਾਂਸਲੇਟ ਕਰਕੇ ਦੋ ਤਿੰਨ ਚਾਰ ਘੰਟੇ ਲੇਟ ਆਉਣ ਵਾਲੀਆਂ ਜਿਹੜੀਆਂ ਪ੍ਰੈਸ ਰਿਲੀਜ਼ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ.
ਜਸਬੀਰ ਮਾਹਲ ਜੀ ਦਾ ਮੈਸੇਜ ਆਇਆ, ਕਹਿੰਦੇ ਐਥਨਿਕ ਮੀਡੀਆ ਲਈ ਟਰਾਂਸਲੇਸ਼ਨ ਵਾਲੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਅਸਲ ਵਿੱਚ ਇਹ ਕੰਮ ਕੁਝ ਬੰਦਿਆਂ ਦਾ ਸਰਕਾਰੀ ਮਹਿਕਮਿਆਂ ਨਾਲ ਰਲ ਕੇ ਰੋਟੀ ਦਾ ਜੁਗਾੜ ਹੈ, ਹੋਰ ਕੁਝ ਨਹੀਂ. ਇਹ ਜਸਬੀਰ ਮਾਹਲ ਜੀ ਦੇ ਵਿਚਾਰ ਨੇ.
ਵਾਸੂ ਜੀ, ਜਿਹੜੇ ਲਿਬਰਲ ਪਾਰਟੀ ਦੇ ਲੀਡਰਸ਼ਿਪ ਉਮੀਦਵਾਰ ਨੇ, ਕੱਲ੍ਹ ਇਲੈਕਸ਼ਨਜ਼ ਕੈਨੇਡਾ ਵੱਲੋਂ ਨੰਬਰਸ, ਕੁਝ ਅੰਕੜੇ ਜਾਰੀ ਕੀਤੇ ਗਏ ਨੇ ਕਿ ਉਹਨਾਂ ਨੇ ਕਿੰਨੀਆਂ ਕਿੰਨੀਆਂ ਡੋਨੇਸ਼ਨਜ਼ ਇਕੱਤਰ ਕੀਤੀਆਂ. ਲੀਡਿੰਗ ਫਾਰ ਇਨ ਦ ਫਰੰਟ ਉਹ ਹੈਗੇ ਨੇ ਮਾਰਕ ਕਾਰਨੀ, ਜਿਨ੍ਹਾਂ ਨੇ $1.9 million ਡੋਨੇਸ਼ਨ ਦੇ ਰਾਹੀਂ ਇਕੱਤਰ ਕੀਤੇ. 11,260 ਇਹਨਾਂ ਦੇ ਟੋਟਲ ਕੰਟਰੀਬਿਊਟਰ ਰਹੇ. ਨਾਲ ਇਹ ਵੀ ਦੱਸਿਆ ਗਿਆ ਕਿ ਅਬਾਊਟ 68% ਆਫ ਦ ਡੋਨੇਸ਼ਨ ਜਿਹੜੀਆਂ ਮਾਰਕ ਕਾਰਨੀ ਨੇ ਇਕੱਤਰ ਕੀਤੀਆਂ ਨੇ, ਉਹ $100 ਤੋਂ ਘੱਟ ਅਮਾਊਂਟਸ ਜਿਹੜੇ ਕਿਸੇ ਨੇ ਡੋਨੇਟ ਕੀਤੇ. ਸੋ ਮਤਲਬ ਇਹ ਕਿ ਜਿਹੜੇ ਕੋਈ ਛੋਟੇ ਡੋਨਰਸ ਨੇ ਉਹਨਾਂ ਨੇ 68% ਆਫ ਦ ਮਨੀ ਮਾਰਕ ਕਾਰਨੀ ਦੇ ਹੱਕ ਵਿੱਚ ਰੇਜ਼ ਕੀਤੀ ਹੈ. ਇਹ ਪੁਆਇੰਟ ਇਸ ਕਰਕੇ ਇੰਪੋਰਟੈਂਟ ਆ ਕਿਉਂਕਿ ਮਾਰਕ ਕਾਰਨੀ ਦੀ ਬਿਜ਼ਨਸ ਬੈਕਗਰਾਉਂਡ ਨੂੰ ਹਾਈਲਾਈਟ ਕਰਕੇ, ਉਹਨਾਂ ਦੀ ਮਲਟੀ ਬਿਲੀਅਨ ਡਾਲਰ ਕੰਪਨੀ ਦੇ ਚੇਅਰਪਰਸਨ ਹੋਣ ਦਾ ਹਵਾਲਾ ਦੇ ਕੇ ਇੱਕ ਪ੍ਰਭਾਵ ਅਜਿਹਾ ਬਣਾਇਆ ਜਾ ਰਿਹਾ ਨਾ ਕਿ ਆਮ ਬੰਦਾ ਉਹਨਾਂ ਦੇ ਨਾਲ ਲਾਮਬੰਦ ਨਹੀਂ ਹੋ ਸਕੇਗਾ. ਪਰ ਜੇ 68% ਤੋਂ ਵੀ ਜ਼ਿਆਦਾ ਡੋਨੇਸ਼ਨਸ ਅੰਡਰ $100 ਈਚ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਘੱਟ ਡੋਨੇਸ਼ਨ ਦੇਣ ਦੀ ਸਮਰੱਥਾ ਰੱਖਣ ਵਾਲੇ ਉਹ ਵੀ ਮਾਰਕ ਕਾਰਨੀ ਦੇ ਵਿਜ਼ਨ ਦੇ ਵਿੱਚ ਬਿਲੀਵ ਕਰ ਰਹੇ ਨੇ.
ਜਾਂ ਜੋ ਜਿਹੜੇ ਸਾਡੇ ਵਰਗੇ ਜਿਹੜੇ ਆਮ ਸਧਾਰਨ ਵਰਕਿੰਗ ਕੈਨੇਡੀਅਨਸ ਨੇ ਉਹ ਵੀ ਉਹਨਾਂ ਦੀ ਕੈਂਪੇਨ ਦੇ ਨਾਲ ਕਨੈਕਟ ਕਰ ਰਹੇ ਨੇ. ਸੋ ਕਾਰਨੀ ਨੇ $1.9 million ਫੰਡ ਰੇਜ਼ ਕੀਤੇ, ਕ੍ਰਿਸਟੀਆ ਫ੍ਰੀਲੈਂਡ. ਸੋ ਇਹ ਜਿਹੜੇ ਨੰਬਰਸ ਨੇ ਵਿਜੇ ਜੀ, ਇਹ ਇਲੈਕਸ਼ਨਸ ਕੈਨੇਡਾ ਦੀਆਂ ਜਿਹੜੀਆਂ ਫਾਈਲਿੰਗਸ ਨੇ ਉਹ ਰਿਲੀਜ਼ ਕੀਤੀਆਂ ਗਈਆਂ ਇਲੈਕਸ਼ਨਸ ਕੈਨੇਡਾ ਵੱਲੋਂ ਕੱਲ੍ਹ. ਇਹ ਨੰਬਰਸ 9 ਫਰਵਰੀ ਤੱਕ ਦੇ ਨੇ. ਇਲੈਕਸ਼ਨਸ ਕੈਨੇਡਾ ਦੀ ਇੱਕ ਰਿਕੁਆਇਰਮੈਂਟ ਹੈ ਕਿ ਇਲੈਕਸ਼ਨ ਤੋਂ 4 ਹਫ਼ਤੇ ਪਹਿਲਾਂ ਜਿਹੜੇ ਫੰਡ ਰੇਜ਼ਿੰਗ ਨਾਲ ਸੰਬੰਧਿਤ ਨੰਬਰਸ ਨੇ ਇਹ ਜਨਤਕ ਕੀਤੇ ਜਾਣ. ਸੋ ਇਹ 9 ਫਰਵਰੀ ਤੱਕ, ਕਿਉਂਕਿ 9 ਮਾਰਚ ਨੂੰ ਇਲੈਕਸ਼ਨ ਆ, ਸੋ 9 ਫਰਵਰੀ ਤੱਕ ਦੇ ਇਹ ਫੰਡ ਰੇਜ਼ਿੰਗ ਨੰਬਰਸ ਨੇ ਜਿਹਨਾਂ ਨੂੰ ਕੱਲ ਜਨਤਕ ਕੀਤਾ ਇਲੈਕਸ਼ਨਸ ਕੈਨੇਡਾ ਨੇ. ਸੋ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਮਾਰਕ ਕਾਰਨੀ ਨੇ $1.9 million ਫੰਡ ਰੇਜ਼ ਕੀਤੇ 9 ਫਰਵਰੀ ਤੱਕ. ਕ੍ਰਿਸਟੀਆ ਫਿਲੈਂਡ ਨੇ $226,661 ਸੋ $332 ਡੋਨਰਸ ਤੋਂ, ਤੇ ਕਰੀਨਾ ਗੋਲਡ ਨੇ $236,075 $1,375 ਡੋਨਰਸ ਤੋਂ, ਸੋ ਜੋ ਕਿ ਕ੍ਰਿਸਟੀਆ ਫਿਲੈਂਡ ਦੀ ਫੰਡ ਰੇਜ਼ਿੰਗ ਤੋਂ ਵੀ ਜ਼ਿਆਦਾ ਹੈ. ਇਸੇ ਤਰ੍ਹਾਂ ਜਿਹੜੇ ਫਰੈਂਕ ਬੇਲਸ ਨੇ ਉਹਨਾਂ ਨੇ ਵੀ ਕ੍ਰਿਸਟੀਆ ਫਿਲੈਂਡ ਤੋਂ ਜ਼ਿਆਦਾ ਫੰਡ ਰੇਜ਼ ਕੀਤਾ ਹੋਇਆ,
ਡੋਨਰ ਬੜੇ ਘੱਟ ਨੇ ਉਹਨਾਂ ਦੇ.
$227,441 ਫਰੋਮ 188 ਡੋਨਰਸ, ਤੇ ਰੂਬੀ ਢਾਲਾ ਵੀ $1,44,880 ਫੰਡ ਰੇਜ਼ ਕਰੀ ਬੈਠੇ ਨੇ 109 ਡੋਨਰਸ ਤੋਂ. ਪਰ ਜਿਵੇਂ ਤੁਸੀਂ ਕਿਹਾ ਇਹਦੇ ਵਿੱਚ ਕੁੰਡੀ ਹੈ. ਸੋ ਕ੍ਰਿਸਟੀਆ ਫ੍ਰੀਲੈਂਡ ਦੀ ਕੈਂਪੇਨ ਨੇ ਦੱਸਿਆ, ਕਹਿੰਦੇ ਵੀ ਇਹ ਮੁਕੰਮਲ ਤਸਵੀਰ ਨਹੀਂ ਹੈ, ਕਿਉਂਕਿ ਪਾਰਟੀ ਸੋ ਜਿਹੜੀ ਵੀ ਕੋਈ ਕੈਂਪੇਨ ਹੁੰਦੀ ਹੈ ਉਹਨਾਂ ਤੋਂ ਉਹਨਾਂ ਵੱਲੋਂ 2 ਤਰੀਕੇ ਨਾਲ ਪੈਸੇ ਫੰਡ ਰੇਜ਼ ਕੀਤੇ ਜਾ ਸਕਦੇ ਨੇ. ਇੱਕ ਤਾਂ ਹੈ ਵੀ ਤੁਸੀਂ ਸਿੱਧੀ ਕੈਂਪੇਨ ਨੂੰ ਡੋਨੇਸ਼ਨ ਦੇ ਦਿਓ, ਜਿਹੜੇ ਕੈਂਡੀਡੇਟ ਨੇ ਤੁਸੀਂ ਉਹਨਾਂ ਨੂੰ ਸਿੱਧੇ ਪੈਸੇ ਜਿਹੜੇ ਡੋਨੇਟ ਕਰ ਦਿਓ. ਦੂਸਰਾ ਹੈ ਪਾਰਟੀ ਨੂੰ ਤੁਸੀਂ ਪੈਸੇ ਡੋਨੇਟ ਕਰ ਦਿਓ, ਤੇ ਬਾਅਦ ਵਿੱਚ ਪਾਰਟੀ ਉਹ ਜਿਹੜੇ ਪੈਸੇ ਹੈਗੇ ਆ ਆਪਣੀ ਫੀਸ ਵਗੈਰਾ ਕਲੈਕਸ਼ਨ ਵਾਲੀ ਕੱਟ ਕੇ ਉਹ ਕੈਂਪੇਨ ਨੂੰ ਅੱਗੇ ਫਿਰ ਉਹ ਪੈਸੇ ਡਾਇਰੈਕਟ ਕਰ ਦੇਗੀ, ਜਿਹਨੂੰ ਕਿਹਾ ਜਾਂਦਾ ਡਾਇਰੈਕਟਿਡ ਕੰਟਰੀਬਿਊਸ਼ਨ।
ਤੇ ਇਹਦਾ ਫਾਇਦਾ ਇਹ ਹੋ ਜਾਂਦਾ ਕੈਂਡੀਡੇਟ ਨੂੰ ਡਾਇਰੈਕਟਿਡ ਕੰਟਰੀਬਿਊਸ਼ਨ ਦਾ, ਕਿ ਜਿਹੜੇ ਡੋਨੇਸ਼ਨ ਦੇ ਸਾਰੇ ਲੋਜਿਸਟਿਕਸ ਨੇ, ਉਹਦੀ ਰਸੀਦਾਂ ਵਗੈਰਾ ਜਾਰੀ ਕਰਨੀਆਂ ਟੂ ਮੇਕ ਸ਼ੋਰ ਕਿ ਪੈਸੇ ਚਾਰਜ ਹੋ ਗਏ, ਉਹ ਸਾਰਾ ਜਿਹੜਾ ਕੰਮ ਆ ਉਹ ਫਿਰ ਪਾਰਟੀ ਸੰਭਾਲ ਲੈਂਦੀ ਹੈ,
ਆਪਣੀ ਫੀਸ ਚਾਰਜ ਕਰਕੇ। ਸੋ ਥੋੜੇ ਜਿਹੇ ਪੈਸੇ ਕੱਟਦੇ ਨੇ
ਐਗਜੈਕਟਲੀ,
ਪਰ ਜਿਹੜਾ ਕੰਮ ਸਮਝ ਲਓ ਵੀ ਪਾਰਟੀ ਨੂੰ ਆਊਟਸੋਰਸ
ਕਰਤਾ,
ਪਾਰਟੀ ਪਹਿਲਾਂ ਪੈਸੇ ਇਕੱਠੇ ਕਰੇ ਤੇ ਫਿਰ ਉਹਨੂੰ ਡਾਇਰੈਕਟ ਕਰ ਦੇਵੇ ਕੈਂਪੇਨ ਵੱਲ, ਡਾਇਰੈਕਟਿਡ ਕੰਟਰੀਬਿਊਸ਼ਨ। ਸੋ ਕ੍ਰਿਸਟੀਆ ਫਿਲਨ ਦੀ ਕੈਂਪੇਨ ਨੇ ਦੱਸਿਆ, ਕਹਿੰਦੇ ਵੀ ਜਦੋਂ ਇਲੈਕਸ਼ਨ ਕੈਨੇਡਾ ਦੇ ਨੰਬਰਸ ਨੇ, ਇਹਨਾਂ ਵਿੱਚ ਡਾਇਰੈਕਟਿਡ ਕੰਟਰੀਬਿਊਸ਼ਨ ਸ਼ਾਮਲ ਨਹੀਂ ਹੈਗੇ,
ਅਜੇ ਉਹ ਫੈਕਟਰ ਨਹੀਂ ਹੋਈਆਂ,
ਨਹੀਂ ਹੋਏ। ਸੋ ਕਹਿੰਦੇ ਜੇ ਤੁਸੀਂ ਉਹਨਾਂ ਨੂੰ ਫੈਕਟਰ ਇਨ ਕਰਦੇ ਹੋ ਤਾਂ ਫਿਰ ਕ੍ਰਿਸਟੀਆ ਫਿਲਨ ਦਾ ਇਹ ਕਹਿਣਾ ਕਿ ਅਸੀਂ $600,000 ਤਕਰੀਬਨ ਕਹਿੰਦੇ ਫੰਡ ਰੇਜ਼ ਕੀਤਾ,
ਵਿਚ ਇਜ਼ ਸਟਿਲ ਨਾਟ ਕਲੋਜ਼ ਟੂ
2000 ਤੋਂ ਵੀ ਜ਼ਿਆਦਾ ਡੋਨਰਸ ਦੇ ਕੋਲੋਂ ਅਸੀਂ ਇਹ ਪੈਸੇ ਇਕੱਠੇ ਕੀਤੇ ਨੇ। ਜੇ ਤੁਸੀਂ ਇਹਨੂੰ ਮਾਰਕ ਕਾਰਨੀ ਦੀ ਕੈਂਪੇਨ ਨਾਲ ਕੰਪੇਅਰ ਕਰਦੇ ਹੋ ਤਾਂ ਵੀ ਇਹ 1/3 ਵੀ ਨਹੀਂ ਹੈਗਾ।
ਮਾਰਕ ਕਾਰਨੀ ਦੇ ਡੋਨੇਸ਼ਨ ਦੀ ਜਿਹੜੇ ਧਨ ਰਾਸ਼ੀ ਆ, ਦੈਟ ਇਜ਼ ਮੋਰ ਦੈਨ ਦ 3 ਟਾਈਮਸ, ਤੇ ਜਿਹੜੇ ਉਹਨਾਂ ਦੇ ਟੋਟਲ ਡੋਨਰਸ ਦੀ ਗਿਣਤੀ ਆ, ਉਹ ਵਾਸੂ ਜੀ ਉਹ ਵੀ ਫਿਰ 4 ਗੁਣਾ ਤਕਰੀਬਨ।
ਯਾ ਸੋ 4 ਗੁਣਾ ਤੋਂ ਵੀ ਜ਼ਿਆਦਾ ਹੀ ਹੋ ਗਿਆ। ਉਹਨਾਂ 11,260 ਡੋਨਰਸ ਨੇ, ਇਹਨਾਂ ਨੇ ਕਿਹਾ 2000 ਡੋਨਰ,
ਹਾਂ ਮੋਰ ਦੈਨ 5 ਟਾਈਮਸ,
5 ਟਾਈਮਸ ਹੋ ਗਿਆ,
5.5 ਗੁਣਾ।
ਵੈਸੇ ਵੀ ਜੇ ਤੁਸੀਂ ਦੇਖੋ ਜਿਹੜੀਆਂ ਐਂਡੋਰਸਮੈਂਟਸ ਹੈਗੀਆਂ ਨੇ, ਸੋ 83 MPs ਹੁਣ ਮਾਰਕ ਕਾਰਨੀ ਨੂੰ ਐਂਡੋਰਸ ਕਰ ਰਹੇ ਨੇ, ਤੇ ਕ੍ਰਿਸਟੀਆ ਫਿਲਨ ਦੇ ਕੋਲ ਅਜੇ ਤੱਕ ਸਿਰਫ 26 MPs ਦੀ ਐਂਡੋਰਸਮੈਂਟ ਹੈ।
ਕ੍ਰਿਸਟੀਆ ਫਿਲਨ ਕੋਲ ਐਂਡੋਰਸਮੈਂਟ ਦਾ ਇਹ ਅੰਕੜਾ 26 ਤੇ ਹੁਣ ਰੁਕਿਆ ਨੂੰ ਕਾਫੀ ਦਿਨ ਹੋ ਗਏ ਨੇ। ਮਾਰਕ ਜਦੋਂ ਕ੍ਰਿਸਟੀਆ ਫਿਲਨ 26 ਤੇ ਸੀ, ਮੈਨੂੰ ਯਾਦ ਆ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ, ਮਾਰਕ ਕਾਰਨੀ ਕੋਲ ਤਾਂ 52 ਐਂਡੋਰਸਮੈਂਟ ਸੀਗੀਆਂ, ਉਦੋਂ ਅੱਧਾ ਫਰਕ ਸੀ ਉਦੋਂ, ਤੇ ਕ੍ਰਿਸਟੀਆ ਫਿਲਨ ਇਸ ਵੇਲੇ 26, ਮਾਰਕ ਕਾਰਨੀ ਕੋਲ 83 ਐਂਡੋਰਸਮੈਂਟਸ ਆ ਗਈਆਂ ਹੋਈਆਂ ਨੇ। ਬਸ ਜੀ ਵੱਖੋ ਵੱਖਰੇ ਸਰਵੇਖਣ ਵੀ ਹੁਣ ਇਹ ਦਰਸਾ ਰਹੇ ਨੇ ਕਿ ਜੇ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਲੀਡਰ ਬਣਦੇ ਨੇ, ਹੁਣ ਇੱਕ ਤਰ੍ਹਾਂ ਇਹਨੂੰ ਫੋਰਗੋਨ ਕੰਕਲੂਜਨ ਮੰਨਿਆ ਜਾ ਰਿਹਾ, ਬਾਕੀ ਯੂ ਨੈਵਰ ਨੋ, ਅਜੇ ਵੋਟਾਂ ਲਿਬਰਲ ਪਾਰਟੀ ਦੇ ਮੈਂਬਰਸ ਨੇ ਪਾਉਣੀਆਂ ਨੇ, ਬਟ ਮਾਰਕ ਕਾਰਨੀ ਦੇ ਲਿਬਰਲ ਪਾਰਟੀ ਦੇ ਲੀਡਰ ਬਣਨ ਨਾਲ ਕੰਜ਼ਰਵੇਟਿਵਸ ਵਾਸਤੇ, ਪੀਅਰ ਪੋਲੀਆ ਵਾਸਤੇ ਜਿਹੜਾ ਰਾਹ ਹੈ ਉਹ ਬੜਾ ਮੁਸ਼ਕਲ ਹੋ ਸਕਦਾ, ਕਿਉਂਕਿ ਹੁਣ ਤੇ ਕੋਈ ਸਰਵੇਖਣ ਦਰਸਾ ਰਹੇ ਨੇ ਕਿ ਬਿਲਕੁਲ ਨੈਕ ਟੂ ਨੈਕ ਰੇਸ ਹੋ ਜਾਣੀ ਆ।
ਸੋ ਐਂਗਸ ਰੀਡ ਦਾ ਕੱਲ ਸਰਵੇਖਣ ਆਇਆ
ਜੀ,
ਉਹ ਕਹਿੰਦੇ ਵੀ ਜੇ ਮਾਰਕ ਕਾਰਨੀ ਲੀਡਰ ਬਣ ਗਏ ਲਿਬਰਲਸ ਦੇ, ਤਾਂ ਲਿਬਰਲਸ ਦਾ ਵੋਟ ਪਰਸੈਂਟੇਜ ਹੋ ਜਾਏਗਾ 37%, ਕੰਸਰਵੇਟਿਵਸ ਦੇ ਕੋਲ ਹੋਏਗੀ 40% ਵੋਟ
ਜੀ।
ਸੋ 3% ਦਾ ਫਰਕ ਰਹਿਣਾ, ਤੇ ਜਿਹੜੇ ਪਹਿਲਾਂ ਵੀ ਇਲੈਕਸ਼ਨ ਹੁੰਦੇ ਰਹੇ ਨੇ ਉਹਨਾਂ 'ਚ ਅਸੀਂ ਦੇਖਿਆ ਕਿ ਕੰਸਰਵੇਟਿਵਸ ਨੂੰ 2-3% ਜ਼ਿਆਦਾ ਵੋਟ ਮਿਲਦੀ ਲਿਬਰਲਸ ਤੋਂ,
ਹਾਂਜੀ,
ਪਰ ਸੀਟਾਂ ਲਿਬਰਲਸ ਜ਼ਿਆਦਾ ਲੈ ਜਾਇਆ ਕਰਦੇ,
ਬਿਲਕੁਲ ਬਿਲਕੁਲ,
37-40 ਹੋ ਜਾਏਗਾ ਜੇ ਮਾਰਕ ਕਾਰਨੀ ਲੀਡਰ ਬਣਦੇ ਨੇ। ਮਾਰਕ ਕਾਰਨੀ ਮਤਲਬ ਲਿਬਰਲ ਪਾਰਟੀ ਕੋਲ 37% ਵੋਟ ਤੇ ਕੰਸਰਵੇਟਿਵਸ ਦੇ ਕੋਲ 40%, ਤੇ ਇਹਦੇ 'ਚ ਨੋਟ ਕਰਿਓ NDP ਦੇ ਕੋਲ ਹੋਏਗੀ 10%
ਵੋਟ।
ਜੇ ਕ੍ਰਿਸਟੀਆ ਫਿਲਨ ਲੀਡਰ ਬਣ ਜਾਂਦੇ, ਇਹ ਬੜਾ ਇੰਟਰਸਟਿੰਗ ਆ, ਫਿਰ ਕੰਸਰਵੇਟਿਵਸ ਦੇ ਕੋਲ ਰਹੇਗੀ 40% ਵੋਟ, ਲਿਬਰਲਸ ਦੀ ਰਹਿ ਜਾਏਗੀ ਵੋਟ ਘੱਟ ਕੇ 29%, ਤੇ NDP ਵਾਲੇ ਆ ਜਾਣਗੇ 16% ਤੇ। ਸੋ ਬੇਸਿਕਲੀ ਮਤਲਬ ਇਹ ਹੈ ਕਿ ਮਾਰਕ ਕਾਰਨੀ ਜੇ ਲੀਡਰ ਬਣਦੇ ਨੇ, ਉਹ ਕੰਸਰਵੇਟਿਵਸ ਦਾ ਵੋਟ ਸ਼ੇਅਰ ਨਹੀਂ ਖਾ ਰਹੇ, ਉਹ NDP ਦੇ ਵੋਟ ਸ਼ੇਅਰ ਨੂੰ ਖੋਰਾ ਲਾ ਰਹੇ ਨੇ,
ਤੇ ਥੋੜਾ ਜਿਹਾ ਕੁਛ ਹਲਕਾ ਜਿਹਾ। ਚਲੋ ਇਹਨਾਂ ਸਰਵੇਖਣਾਂ 'ਚ ਤਾਂ ਭਾਵੇਂ ਨਹੀਂ ਆਉਂਦਾ, ਪਰ ਐਨੈਕਡੋਟਲ ਐਵੀਡੈਂਸ ਇਹ, ਆਪਾਂ ਕੱਲ੍ਹ ਵੀ ਗੱਲ ਕਰਦੇ ਸੀ, ਉਹ ਇਸ ਗੱਲ ਦੀ ਹਾਮੀ ਜ਼ਰੂਰ ਭਰਦਾ ਕਿ ਕਈ ਜਿਹੜੇ ਔਨ ਦਾ ਫੈਂਸ ਲਿਬਰਲਸ ਨੇ, ਜਿਹੜੇ ਕੰਜ਼ਰਵੇਟਿਵਸ ਵੱਲ ਜਿਹਨਾਂ ਦਾ ਝੁਕਾਅ ਹੋ ਰਿਹਾ ਸੀ, ਉਹ ਹੁਣ ਹੋ ਸਕਦਾ ਵਾਪਸ ਕੁਝ ਉਹਦੇ ਵਿੱਚੋਂ ਲਿਬਰਲ ਦੇ ਖੇਮੇ 'ਚ ਆ ਜਾਣ, ਪਰ ਜਿਹੜਾ ਮੇਜਰ ਡੈਂਟ ਹੈਗਾ
ਉਹ NDP ਨੂੰ NDP ਦੇ 42% ਜਿਹੜੇ ਰਵਾਇਤੀ ਵੋਟਰਸ ਨੇ, ਜਿਹੜੇ ਪਹਿਲਾਂ NDP ਨੂੰ ਵੋਟ ਪਾਉਂਦੇ ਰਹੇ, 42% ਨੇ ਇਸ ਸਰਵੇਖਣ ਦੇ ਆਧਾਰ ਵਿੱਚ ਇਹ ਗੱਲ ਕਹੀ, ਕਹਿੰਦੇ ਜੇ ਮਾਰਕ ਕਾਰਨੀ ਲੀਡਰ ਬਣ ਗਏ ਅਸੀਂ ਲਿਬਰਲਸ ਨੂੰ ਵੋਟ ਪਾਵਾਂਗੇ। 42% ਜੇ ਵਿਜੇ ਜੀ ਵੋਟ ਸ਼ੇਅਰ ਜੇ ਨਿਕਲ ਕੇ ਚੱਲ ਜਾਂਦਾ ਲਿਬਰਲਸ ਨੂੰ, ਫਿਰ NDP ਦਾ ਕੀ ਬਚਿਆ? 10%।
ਅੱਛਾ, ਫਿਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਵੀ ਮਾਰਕ ਕਾਰਨੀ ਨੂੰ 83 MP ਐਂਡੋਰਸ ਕਰ ਰਹੇ ਨੇ, ਫਰੀਲਨ ਨੂੰ 26, ਐਕਚੁਅਲੀ ਇੱਕ ਇਹ ਵੀ 83 ਲਿਬਰਲ MP ਤੇ ਫਰੀਲਨ ਨੂੰ 26 ਲਿਬਰਲ MP ਐਂਡੋਰਸ ਕਰ ਰਹੇ ਨੇ, ਕਿਉਂਕਿ ਜੇ ਕੰਜ਼ਰਵੇਟਿਵ ਤੇ NDP ਨਾਲ ਗੱਲ ਕਰੋ, ਉਹ ਤੇ ਫਿਰ ਸਾਰੇ ਦੇ ਸਾਰੇ ਕ੍ਰਿਸਟੀਆ ਫਰੀਲਨ ਨੂੰ ਐਂਡੋਰਸ ਕਰਨਗੇ, ਕਿਉਂਕਿ ਉਹਨਾਂ ਦਾ ਫਾਇਦਾ ਜੇ ਕ੍ਰਿਸਟੀਆ ਫਰੀਲਨ ਲਿਬਰਲ ਪਾਰਟੀ ਦੇ ਲੀਡਰ ਬਣਦੇ ਨੇ, ਕਿਉਂਕਿ ਫਿਰ ਕੰਜ਼ਰਵੇਟਿਵ ਦਾ ਪੈਥ ਟੂ ਮੈਜੋਰਿਟੀ ਗਵਰਨਮੈਂਟ ਉਹ ਪੱਧਰਾ ਹੋ ਜਾਂਦਾ, NDP ਦਾ ਵੀ ਜਿਹੜਾ ਕਹਿ ਲਓ ਆਪਣੀ ਸੀਟਾਂ ਜਿੰਨੀਆਂ ਹੈਗੀਆਂ ਨੇ ਉਹਨਾਂ ਨੂੰ ਮੇਨਟੇਨ ਕਰਨ ਦਾ, ਜਾਂ ਮੇ ਬੀ ਉਹਦੇ 'ਚ ਇੱਕ ਦੀ ਕੋਈ ਸਵੀਟ ਹੋਰ ਐਕਸਟਰਾ ਜੋੜਨ ਦਾ ਉਹਨਾਂ ਦਾ ਵੀ ਰਾਹ ਖੁੱਲ ਜਾਂਦਾ।
ਯਾ ਹੁਣ ਨੈਕਸਟ ਚੀਜ਼ ਦੇਖਣ ਵਾਲੀ ਇਹ ਹੋਏਗੀ ਕਿ 9 ਮਾਰਚ ਤੋਂ ਪਹਿਲਾਂ
ਹਾਂਜੀ
ਕਿਹੜਾ ਕੋਈ ਜਿਹੜਾ ਉਮੀਦਵਾਰ ਆਪਣੀ ਕੈਂਪੇਨ
ਫੋਲਡ ਕਰਦਾ।
ਸੋ ਕਰੀਨਾ ਗੋਲਡ ਅਜੇ ਵੀ ਲੱਗੇ ਹੋਏ ਨੇ, ਉਹ ਕਹਿ ਰਹੇ ਨੇ ਵੀ 3000 ਤੋਂ ਜ਼ਿਆਦਾ ਡੋਨਰਸ ਨੇ ਕਹਿੰਦੇ ਮੇਰੀ ਕੈਂਪੇਨ ਨੂੰ ਕੰਟਰੀਬਿਊਟ ਕੀਤਾ, ਤੇ ਉਧਰੋਂ ਫਰੈਂਕ ਬੇਲਿਸ ਤੇ ਰੂਬੀ ਢਾਲਾ ਵੀ ਲੱਗੇ ਹੋਏ ਨੇ। ਸੋ ਇਹਨਾਂ 'ਚੋਂ ਕੌਣ ਪਹਿਲਾਂ ਫੋਲਡ ਕਰਦਾ, ਮਾਰਕ ਕਾਰਨੀ ਨੂੰ ਜਾਂ ਫਿਰ ਕ੍ਰਿਸਟੀਆ ਫਿਲਨ ਨੂੰ ਐਂਡੋਰਸ ਪਹਿਲਾਂ ਕੌਣ ਕਰਦਾ, ਇਹ ਦੇਖਣ ਵਾਲੀ ਗੱਲ ਹੋਏਗੀ। ਕੋਈ ਕਰਦਾ ਵੀ ਹੈ ਕਿ ਨਹੀਂ, ਉਸ ਤੋਂ ਪਹਿਲਾਂ ਹੁਣ ਡਿਬੇਟਾਂ ਆ ਗਈਆਂ 24 ਤੇ 25 ਤਰੀਕ ਨੂੰ। ਸੋ
24 ਨੂੰ ਅੰਗਰੇਜ਼ੀ,
24 ਨੂੰ ਫ੍ਰੈਂਚ,
25 ਨੂੰ ਅੰਗਰੇਜ਼ੀ
ਆ। ਸੋ ਪਹਿਲਾਂ ਫ੍ਰੈਂਚ ਆ ਫਿਰ ਅੰਗਰੇਜ਼ੀ ਦੀ ਡਿਬੇਟ ਆ, ਤੇ ਉਹਦੇ ਵਿੱਚ ਤਾਂ ਰੂਬੀ ਢਾਲਾ ਕਹਿ ਚੁੱਕੇ ਨੇ ਉਹ ਪਾਰਟੀਸਪੇਟ ਕਰਨਗੇ, ਕਿਉਂਕਿ ਉਹਨਾਂ ਨੇ ਫ੍ਰੈਂਚ 12ਵੀਂ ਤੱਕ ਪੜ੍ਹੀ ਆ
ਨਾਲ। ਅੱਛਾ, ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਮੈਂ ਫ੍ਰੈਂਚ ਦੇ ਵਿੱਚ ਆਪਣੀ ਓਪਨਿੰਗ ਤੇ ਕਲੋਜ਼ਿੰਗ ਸਟੇਟਮੈਂਟਸ ਦੇ ਦੇਣੀ ਆ, ਬਾਕੀ ਟਾਈਮ ਮੈਂ ਉੱਥੇ ਡਾਇਸ ਤੇ ਮੌਜੂਦ ਰਹਿਣਾ, ਕਿਉਂਕਿ ਟ੍ਰਾਂਸਲੇਟਰ ਮਿਲਣਾ ਨਹੀਂ
ਚਾਹੀਦਾ ਸੀ। ਤੁਸੀਂ ਦਿੱਤਾ ਨਹੀਂ
ਯਾ ਯਾ ਬ੍ਰਾਜ਼ੀਲ ਦੀ ਸਰਕਾਰ ਨੇ ਇਸ ਗੱਲ ਨੂੰ ਮਾਨਤਾ ਦੇ ਦਿੱਤੀ ਹੈ ਕਿ ਬ੍ਰਾਜ਼ੀਲ ਜਿਹੜਾ ਕਿ ਆਇਲ ਪ੍ਰੋਡਿਊਸਿੰਗ ਨੇਸ਼ਨ ਆ ਓਪੈਕ ਪਲੱਸ ਨੂੰ ਜੁਆਇਨ ਕਰੇਗਾ ਅਤੇ ਬ੍ਰਾਜ਼ੀਲ ਦੇ ਜਿਹੜੇ ਐਨਰਜੀ ਮਿਨਿਸਟਰ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਗੱਲ 'ਤੇ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਐਨਰਜੀ ਪ੍ਰੋਡਿਊਸਿੰਗ ਨੇਸ਼ਨ ਆ, ਇਹ ਦੁਨੀਆ ਦੀ ਵੀ ਲੋੜ ਹੈ ਅਤੇ ਬ੍ਰਾਜ਼ੀਲ ਦੀ ਵੀ ਜ਼ਰੂਰਤ ਹੈ ਜੇ ਬ੍ਰਾਜ਼ੀਲ ਨੇ ਖੁਦ ਗਰੋ ਕਰਨਾ, ਡਿਵੈਲਪ ਕਰਨਾ, ਨੌਕਰੀਆਂ ਦੀ ਸਿਰਜਣਾ ਕਰਨੀ ਆ।
ਜਾਂ ਚੱਕਰ ਇਹ ਹੈ ਕਿ ਉੱਥੇ ਜਿਹੜੇ ਰਾਸ਼ਟਰਪਤੀ ਨੇ ਲੂਲਾ ਡੇ ਸਿਲਵਾ, ਉਹ ਰਾਸ਼ਟਰਪਤੀ ਇਸੇ ਆਧਾਰ 'ਤੇ ਬਣੇ ਸੀ ਇਹ ਸਾਰੀ ਕੈਂਪੇਨ ਕਰਕੇ ਕਿ ਮੈਂ ਜੀ ਐਮਾਜ਼ੋਨ ਰੇਨ ਫੋਰੈਸਟ ਦਾ ਰਾਖਾਂ, ਆਮ ਡਿਫੈਂਡਰ ਆਫ ਐਨਵਾਇਰਮੈਂਟ।
ਉੱਥੇ ਅੱਗ ਲੱਗੀ ਜਦੋਂ
ਜ਼ਹਿਰ ਬੋਲਸੋਨਾਰੋ ਦੇ ਉੱਤੇ ਦੋਸ਼ ਲੱਗਦਾ ਸੀ ਕਿ ਇਹਨਾਂ ਨੇ ਐਨਵਾਇਰਮੈਂਟ ਦੀ ਪਰਵਾਹ ਨਹੀਂ ਕੀਤੀ, ਐਮਾਜ਼ੋਨ ਰੇਨ ਫੋਰੈਸਟ ਬਿਲਕੁਲ ਤਬਾਹ ਕਰਤੀ ਆ, ਅਤੇ ਇਸੇ ਆਧਾਰ 'ਤੇ ਇਹ ਰਾਸ਼ਟਰਪਤੀ ਬਣੇ ਸਨ। ਸੋ ਐਨਵਾਇਰਮੈਂਟ ਦੀਆਂ ਗੱਲਾਂ ਕਰਕੇ ਵੋਟਾਂ ਲੈ ਕੇ ਤੁਸੀਂ ਇਲੈਕਸ਼ਨ ਜਿੱਤ ਕੇ ਰਾਸ਼ਟਰਪਤੀ ਬਣ ਜਾਓ, ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਦਾ ਕਿਸ ਭਾਅ ਵਿਕਦੀ ਹੈ ਤੇ ਫਿਰ ਤੁਸੀਂ ਕਹੋ ਕਿ ਹੁਣ ਵੀ ਨੀਡ ਟੂ ਗਰੋ ਐਂਡ ਡਿਵੈਲਪ ਐਂਡ ਕ੍ਰੀਏਟ ਇਨਕਮ ਐਂਡ ਜੋਬਸ, ਸੋ ਵੈਰੀ ਕਨਵੀਨੀਅੰਟ। ਸੋ ਇਹ ਹੁਣ ਓਪੈਕ ਪਲੱਸ ਦੇ ਵਿੱਚ ਸ਼ਾਮਲ ਹੋਏ ਨੇ। ਤੇ ਜ਼ਹਿਰ ਬੋਲਸੋਨਾਰੋ ਬਾਰੇ ਵੀ ਵਿਜੇ ਜੀ ਕੱਲ੍ਹ ਖਬਰ ਆਈ ਕਿ ਜ਼ਹਿਰ ਬੋਲਸੋਨਾਰੋ ਨੇ ਲੂਲਾ ਡੇ ਸਿਲਵਾ ਨੂੰ ਜ਼ਹਿਰ ਦੇਣ ਵਾਸਤੇ
ਕਤਲ ਕਰਵਾਇਆ,
ਜ਼ਹਿਰ ਜ਼ਹਿਰ ਵਰਡ ਪਲੇ। ਸੋ ਕਹਿੰਦੇ ਵੀ ਜਦੋਂ ਇਹ ਇਲੈਕਸ਼ਨ ਹਾਰ ਗਏ ਸੀ ਇਹ 2022 ਦੇ ਵਿੱਚ,
2022
ਦੇ ਵਿੱਚ ਇਲੈਕਸ਼ਨ ਨੇ ਹਾਰੇ, ਉਸ ਤੋਂ ਬਾਅਦ ਜਦੋਂ ਇਹ ਜਿਹੜੇ ਇਨਕਮਿੰਗ ਰਾਸ਼ਟਰਪਤੀ ਲੂਲਾ ਡੇ ਸਿਲਵਾ, ਉਹਨਾਂ ਨੂੰ ਜ਼ਹਿਰ ਦੇਣ ਦੀ ਇੱਕ ਕਹਿ ਲਓ ਵੀ ਸ਼ਡਿਅੰਤਰ ਇਖਤਿਆਰ ਕੀਤਾ ਗਿਆ ਸੀ, ਉਹਨੂੰ ਇਹਨਾਂ ਨੇ ਮਨਜ਼ੂਰੀ ਦਿੱਤੀ ਸੀ, ਵਾਜ਼ ਅਵੇਅਰ ਆਫ ਇਟ ਐਂਡ ਹੀ ਅਪਰੂਵਡ ਇਟ, ਤੇ ਉਹਦੇ ਵਾਸਤੇ ਇਹਨਾਂ ਨੂੰ ਕੱਲ ਚਾਰਜ
ਲੱਗੇ ਨੇ,
ਇਹਨਾਂ ਦੇ ਅਧਿਕਾਰਤ ਤੌਰ ਤੇ ਇਹਨਾਂ ਤੇ ਦੋਸ਼ ਲਗਾਏ ਗਏ ਨੇ।
ਜ਼ਹਿਰ ਬੋਲਸੋਨਾਰੋ ਉਹੀ ਨੇ ਜਿਨ੍ਹਾਂ ਦੀ ਡੋਨਲਡ ਟਰੰਪ ਬੜੀ ਤਾਰੀਫ ਕਰਿਆ ਕਰਦੇ ਸੀ। ਮੈਨੂੰ ਯਾਦ ਤੁਸੀਂ ਘਰ ਕਿਹਾ ਸੀ ਵੀ ਇਹਦੇ ਨਾਮ ਇਹੋ ਜਿਹੇ ਨਾਂ ਦਾ ਜੀਪ ਹੋਣੀ ਚਾਹੀਦੀ ਹੈ, ਕੋਈ ਡਿਸਟਿੰਕਟਲੀ ਰਿਮੈਂਬਰ,
ਬੰਦਾ ਬੜਾ ਜ਼ਹਿਰ ਹੈ,
ਜ਼ਹਿਰ
ਤੇ ਉਹ ਜ਼ਹਿਰ ਨਾ ਦੇਖੋ ਜਿਹੜੀ ਖਬਰ ਆ ਗਈ। ਤੇ ਅੱਛਾ ਐਨੀਵੇਜ਼, ਸੋ ਯਾ, ਸੋ ਬ੍ਰਾਜ਼ੀਲ ਵਾਲੇ ਕਹਿ ਰਹੇ ਨੇ ਵੀ ਸ਼ੁੱਡ ਨਾਟ ਬੀ ਅਸ਼ੇਮਡ ਆਫ ਇਟ। ਸੋ ਸਵਾਲ ਇਹ ਹੁਣ ਪੁੱਛਿਆ ਜਾ ਰਿਹਾ ਕਿ ਕੀ ਕੈਨੇਡਾ ਨੂੰ ਵੀ ਹੁਣ ਸਮਝ ਆਈ ਕਿਸ ਭਾਅ ਵਿਕਦੀ ਆ।
ਬਸ ਜੀ ਐਨਰਜੀ ਨੂੰ ਲੈ ਕੇ ਜਿਹੜਾ ਓਵਰਆਲ ਵਿਊ ਪੁਆਇੰਟ ਹੈ ਨਾ, ਖਾਸ ਤੌਰ ਤੇ ਫੋਸਿਲ ਫਿਊਲ ਐਕਸਟ੍ਰੈਕਸ਼ਨ, ਫੋਸਿਲ ਫਿਊਲ ਦੀ ਡਿਵੈਲਪਮੈਂਟ ਨੂੰ ਲੈ ਕੇ, ਉਹਦੇ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਕਦਮ ਸਾਰੇ ਪਾਸੇ ਤਬਦੀਲੀ ਬੜੀ ਆ ਗਈ ਆ। ਟਰੰਪ ਦਾ ਉਹ ਕਹਿੰਦਾ ਡਰਿਲ ਬੇਬੀ ਡਰਿਲ, ਤੇ ਐਨਰਜੀ ਜਿਹੜੇ ਕਾਰਬਨ ਐਮਿਸ਼ਨ ਸੰਬੰਧੀ ਜਿਹੜੇ ਵੱਖੋ ਵੱਖਰੇ ਅਹਿਦ ਹੋਏ ਨੇ ਉਹਨਾਂ ਤੋਂ ਅਮਰੀਕਾ ਨੂੰ ਵਾਪਸ ਲੈ ਲੈਣਾ, ਕਲਾਈਮੇਟ ਅਕੋਰਡਸ ਤੋਂ ਵਾਪਸੀ ਕਰਨੀ, ਉਹਦੇ ਕਰਕੇ ਹੁਣ ਬਾਕੀਆਂ ਨੂੰ ਲੱਗ ਰਿਹਾ ਵੀ ਜੇ ਅਮਰੀਕਾ ਹੀ ਨਹੀਂ ਮੰਨਦਾ ਜਿਹਨੇ ਸਾਰਿਆਂ ਦੇ ਉੱਪਰ ਦਬਾਅ ਪਵਾ ਕੇ ਇਹੋ ਜਿਹੀਆਂ ਚੀਜ਼ਾਂ ਲਾਗੂ ਕਰਵਾਈਆਂ ਸੀ, ਤਾਂ ਫਿਰ ਅਸੀਂ ਵੀ ਕਾਹਨੂੰ ਮੰਨੀਏ।
ਵਿਜੇ ਜੀ, ਅਮਰੀਕਾ ਪੂਰੀ ਦੁਨੀਆ ਦੇ ਸਿਰਫ 2.1% ਰਿਜ਼ਰਵਸ ਹੋਲਡ ਕਰਦਾ ਕਰੂਡ ਆਇਲ ਦੇ,
ਜੀ ਜੀ ਜੀ,
ਤੇ ਜੇ ਅਸੀਂ ਦੇਖੀਏ ਪ੍ਰੋਡਕਸ਼ਨ ਦਾ ਨੰਬਰ 1 ਤੇ ਹੈ ਦੁਨੀਆ ਦੀ, ਜਿੰਨੀ ਪ੍ਰੋਡਕਸ਼ਨ ਹੈ ਕਰੂਡ ਆਇਲ ਦੀ ਉਹਦਾ 22% ਅਮਰੀਕਾ ਪ੍ਰੋਡਿਊਸ ਕਰਦਾ ਵਿਦ 2.1% ਆਫ ਦ ਰਿਜ਼ਰਵਸ। ਕੈਨੇਡਾ ਜੇ ਆਪਾਂ ਦੇਖੀਏ, ਕੈਨੇਡਾ ਦੇ ਕੋਲ 10.4% ਰਿਜ਼ਰਵਸ ਨੇ ਪੂਰੇ ਦੁਨੀਆ ਦੇ, ਜਿੰਨਾ ਕਰੂਡ ਆਇਲ ਫਾਊਂਡ ਹੈਗਾ, ਜਿੰਨਾ ਕਹਿ ਲਓ ਵੀ ਲੋਕੇਟਡ ਹੈਗਾ, ਉਹਦੇ ਚੋਂ 10.4% ਕੈਨੇਡਾ ਹੋਲਡ ਕਰਦਾ, ਪਰ ਜੇ ਅਸੀਂ ਦੇਖੀਏ ਪ੍ਰੋਡਕਸ਼ਨ ਤੇ ਸਿਰਫ 6%।
ਸੋ
10.4% ਰਿਜ਼ਰਵਸ ਦੇ ਨਾਲ ਅਸੀਂ 6% ਦੁਨੀਆ ਦੀ ਪ੍ਰੋਡਕਸ਼ਨ ਦੇ ਰਹੇ ਹਾਂ,
ਤੇ
ਅਮਰੀਕਾ ਵਾਲੇ 2.1% ਰਿਜ਼ਰਵ ਦੇ ਨਾਲ 22% ਪ੍ਰੋਡਿਊਸ ਕਰ ਰਹੇ ਨੇ ਪੂਰੀ ਦੁਨੀਆ ਦਾ। ਓਪੈਕ ਨਾਮ ਬੜਾ ਓਪੈਕ ਦਾ ਚੱਲਦਾ ਜੀ, ਓਪੈਕ ਵਾਲੇ ਸਭ ਤੋਂ ਵੱਡੇ ਪ੍ਰੋਡਿਊਸਰ ਮੁਲਕ ਨੇ, ਉਹਨਾਂ ਵਿੱਚ ਸਭ ਤੋਂ ਵੱਡਾ ਪ੍ਰੋਡਿਊਸਰ ਕੌਣ ਆ? ਸਾਊਦੀ ਅਰੇਬੀਆ। ਸਾਊਦੀ ਅਰੇਬੀਆ ਪ੍ਰੋਡਿਊਸ ਕਰ ਰਿਹਾ ਦੁਨੀਆ ਦਾ 11%, ਤੇ ਅਮਰੀਕਾ 22%।
ਸ਼ੇਲ ਆਇਲ, ਯੈਸ, ਸ਼ੇਲ ਆਇਲ ਜਿਹੜੀ ਫਰੈਕਿੰਗ ਕਰਕੇ। ਬਸ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।